ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਦੇ ਜੋਤੀ ਜੋਤ ਸਮਾਵਣ ਤੋਂ ਬਾਅਦ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਆਪਣੇ ਸਾਹਿਬ ਦੇ ਬਿਰਹਾ ਵਿੱਚ ਖਡੂਰ ਸਾਹਿਬ ਦੀ ਧਰਤੀ ਤੇ ਮਾਈ ਭਰਾਈ ਦੇ ਘਰ ਇੱਕ ਕੋਠੇ ਵਿੱਚ ਆ ਕੇ ਗੁਪਤ ਹੋਏ ਹਨ। ਮਾਈ ਭਰਾਈ ਨੂੰ ਕਿਹਾ ਬਾਹਰੋਂ ਦਰਵਾਜ਼ਾ ਚਿਣ ਦੇ, ਸਾਡਾ ਚਿੱਤ ਨਹੀਂ ਕਰਦਾ ਕਿਸੇ ਨੂੰ ਵੇਖਣ ਨੂੰ, ਮਿਲਣ ਨੂੰ, ਨਾ ਕਿਸੇ ਨਾਲ ਗੱਲ ਕਰਨ ਨੂੰ। ਗੁਰੂ ਸਾਹਿਬ ਜੀ ਦੇ ਹੁਕਮ ਦੀ ਪਾਲਣਾ ਕਰਕੇ ਮਾਈ ਭਰਾਈ ਨੇ ਦਰਵਾਜ਼ਾ ਬਾਹਰੋਂ ਚਿਣ ਦਿੱਤਾ। 6 ਮਹੀਨਿਆਂ ਦਾ ਅਰਸਾ ਸਮਾਂ ਬੀਤ ਗਿਆ। ਸਤਿਗੁਰਾਂ ਦੇ ਦਰਸ਼ਨਾਂ ਤੋਂ ਬਿਨਾਂ ਸੰਗਤ ਬੇਬਲ ਹੈ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨਾਲ ਜਾ ਕੇ ਵਿਚਾਰ ਕੀਤੀ। ਬਾਬਾ ਜੀ ਸਮੁੱਚੀ ਸੰਗਤ ਨੂੰ ਨਾਲ ਲੈ ਕੇ ਖਡੂਰ ਸਾਹਿਬ ਆਏ ਹਨ। ਮਾਈ ਭਰਾਈ ਦੇ ਘਰ ਆ ਕੇ ਮਾਈ ਨੂੰ ਪੁੱਛਿਆ, ਪਰ ਮਾਈ ਨੇ ਸਤਿਗੁਰਾਂ ਦੀ ਆਗਿਆ ਅਨੁਸਾਰ ਜਵਾਬ ਨਹੀਂ ਦਿੱਤਾ, ਕਿਉਂਕਿ ਗੁਰਦੇਵ ਦਾ ਹੁਕਮ ਸੀ ਵੀ ਸਾਡੇ ਬਾਰੇ ਕਿਸੇ ਨੂੰ ਦੱਸੀ ਨਾ। ਪਰ ਸਿੱਖਾਂ ਨੇ ਪਹਿਚਾਣ ਲਿਆ ਵੀ ਸਤਿਗੁਰੂ ਜੀ ਇੱਥੇ ਹੀ ਹਨ। ਕੋਠੇ ਦਾ ਦਰਵਾਜ਼ਾ ਬਾਬਾ ਬੁੱਢਾ ਸਾਹਿਬ ਜੀ ਨੇ ਖੋਲਿਆ ਤੇ ਸਤਿਗੁਰਾਂ ਦੇ ਦਰਸ਼ਨ ਕੀਤੇ ਨੇ, ਬੇਨਤੀ ਕੀਤੀ ਹੈ, ਮਹਾਰਾਜ ਸੰਗਤ ਨੂੰ ਦਰਸ਼ਨ ਦੇ ਕੇ ਕਿਰਤਾਰਥ ਕਰੋ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਸਾਰੀ ਸੰਗਤ ਨੂੰ ਤੁਹਾਡਾ ਪੱਲਾ ਫੜਾਇਆ ਮਹਾਰਾਜ, ਇਹਨਾਂ ਨੂੰ ਤੁਹਾਡਾ ਆਸਰਾ ਹੈ। ਗੁਰਦੇਵ ਜੀ ਬਾਹਰ ਆਏ ਨੇ, ਸੰਗਤ ਨੂੰ ਦਰਸ਼ਨ ਦਿੱਤੇ ਹਨ। 6 ਮਹੀਨਿਆਂ ਤੋਂ ਪਾਤਸ਼ਾਹ ਸਮਾਧੀ ਸਥਿਤ ਨੇ, ਜਲ ਪਾਣੀ ਭੋਜਨ ਗ੍ਰਹਿਣ ਨਾ ਕਰਨੇ ਕਰਕੇ ਚਿਹਰਾ ਪੀਲਾ ਹੈ, ਪਰ ਹਿਰਦੇ ਵਿੱਚ ਆਪਣੇ ਸਾਹਿਬ ਦੇ ਪ੍ਰੇਮ ਦੇ ਵਿੱਚ, ਬਿਰਹਾ ਦੀ ਵਿਛੋੜੇ ਦੀ ਤੜਫ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਨੇ ਪਾਵਨ ਸਲੋਕ ਆਪਣੇ ਮੁਖਾਰ ਬਿੰਦ ਚੋਂ ਉਚਾਰਨ ਕੀਤਾ ਹੈ। ਜਿਸ ਪਿਆਰੇ ਸਿਉ ਨੇਹੋ ਤਿਸ ਆਗੈ ਮਰ ਚੱਲੀਐ, ਤ੍ਰਿਗ ਜੀਵਨ ਸੰਸਾਰ ਤਾਕੈ ਪਾਛੈ ਜੀਵਣਾ। ਇਸ ਪਾਵਨ ਸਲੋਕ ਦੀ ਵਿਚਾਰ ਕੱਲ ਆਪਾਂ ਸਰਵਣ ਕੀਤੀ ਹੈ ਕਿ ਜਿਸ ਪਿਆਰੇ ਨਾਲ ਨੇਹ ਹੋਵੇ ਉਹਦੇ ਤੋਂ ਪਹਿਲਾਂ ਮਰ ਜਾਣਾ ਚਾਹੀਏ, ਉਹਦੇ ਵਿਛੋੜੇ ਵਿੱਚ ਉਹਦੇ ਤੋਂ ਬਾਅਦ ਵਿੱਚ ਜੀਵਣਾ ਸੰਸਾਰ ਵਿੱਚ ਤਰਕਾਰ ਹੈ। ਧੰਨ ਗੁਰੂ ਅੰਗਦ ਦੇਵ ਸਾਹਿਬ ਜਿਵੇਂ ਕਿਰਪਾ ਕਰ ਰਹੇ ਹਨ, ਆਓ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਜੀ ਦੀ ਪਾਵਨ ਅੰਮ੍ਰਿਤਮਈ ਕਥਾ ਸਰਵਣ ਕਰੀਏ। ਜਿਨ੍ਹਾਂ ਦੇ ਦਰਸ਼ਨ ਕਰਦਿਆਂ ਭੱਟਾਂ ਨੇ ਵੀ ਆਖਿਆ ਹੈ, ਸੋ ਕਹੋ ਟਲ ਗੁਰ ਸੇਵੀਐ, ਅਹਿਨਸ ਸਹਿਜ ਸੁਪਾਏ, ਦਰਸ਼ਨ ਪਰਸਿਆ ਗੁਰੂ ਕਹਿ ਜਨਮ ਮਰਨ ਦੁਖ ਜਾਏ। ਹੇ ਗੁਰੂ ਅੰਗਦ ਦੇਵ ਸਾਹਿਬ, ਤੁਹਾਡੇ ਦਰਸ਼ਨ ਪਰਸਣੇ ਨਾਲ ਜਨਮ ਤੇ ਮਰਨ ਵਰਗੇ ਵੱਡੇ ਦੁੱਖ ਤੇ ਕਸ਼ਟ ਵੀ ਕੱਟੇ ਜਾਂਦੇ ਹਨ। ਆਓ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਸਰਵਣ ਦਰਸ਼ਨ ਕਰੀਏ। ਮਹਾਕਵੀ ਭਾਈ ਸੰਤੋਖ ਸਿੰਘ ਜੀ ਦਰਸ਼ਨ ਕਰਾ ਰਹੇ ਹਨ, ਹਾਜ਼ਰੀਆਂ ਲਵਾਓ, ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਸ੍ਰੀ ਮੁਖ ਤੇ ਇਮ ਬੋਲ ਪ੍ਰਭੂ, ਸਭ ਬੀਚ ਗੁਰੂ ਤਬ ਬੈਠ ਗਏ।
ਇਹ ਪਾਵਨ ਸਲੋਕ ਆਪਣੇ ਮੁਖਾਰ ਬਿੰਦ ਚੋਂ ਉਚਾਰਨ ਕਰਕੇ ਸਾਰੀ ਸੰਗਤ ਵਿੱਚ ਆ ਕੇ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਸੁੰਦਰ ਆਸਣ ਤੇ ਆ ਕੇ ਬੈਠ ਗਏ ਨੇ, ਸਜ ਗਏ ਨੇ ਔਰ ਸਭ ਨੂੰ ਦਰਸ਼ਨ ਦੇਣ ਲੱਗੇ ਹਨ।
ਜੇ ਸਿੱਖ ਹੈ ਸਮੁਦਾਇ ਤਾਂ ਤਿੰਨ ਦੀ ਦਰਸ਼ਨ ਪਰ ਸਨ ਕਏ।
ਜਿੰਨੇ ਉੱਥੇ ਸਿੱਖਾਂ ਦਾ ਸਮੁਦਾਇ ਹੈ, ਬਹੁਤ ਸਾਰੇ ਸਿੱਖ ਸਤਿਗੁਰਾਂ ਦੀ ਭਾਲ ਕਰਦਿਆਂ ਇੱਥੇ ਆਏ ਸਨ, ਸਭ ਨੂੰ ਮਹਾਰਾਜ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਆਪਣੇ ਦਰਸ਼ਨ ਦੇ ਕੇ ਪ੍ਰਸੰਨਤਾ, ਖੇੜਾ ਤੇ ਆਨੰਦ ਬਖਸ਼ਿਸ਼ ਕੀਤਾ ਹੈ।
ਧੀਰਜ ਦੀਨ ਭਜੋ ਸਤ ਨਾਮ,
ਸਤਿਗੁਰੂ ਜੀ ਨੇ ਸਭ ਨੂੰ ਧੀਰਜ ਦਿੱਤਾ ਹੈ ਸਿੱਖਾਂ, ਔਰ ਆਖਿਆ ਭਾਈ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਸੱਚੇ ਨਾਮ ਦਾ ਭਜਨ ਕਰਿਆ ਕਰੋ। ਨਾਮ ਦਾ ਜਪ ਕਰਿਆ ਕਰੋ, ਨਾਮ ਦਾ ਭਜਨ ਕਰਿਆ ਕਰੋ।
ਰਹਿ ਤਿਸ ਤਾਮ ਆਹਾਰ ਖਾਏ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ, ਅੱਜ 6 ਮਹੀਨਿਆਂ ਬਾਅਦ ਗੁਰਦੇਵ ਨੇ ਭੋਜਨ ਗ੍ਰਹਿਣ ਕੀਤਾ ਹੈ। ਮਾਈ ਭਰਾਈ ਜੀ ਨੇ ਭੋਜਨ ਤਿਆਰ ਕੀਤਾ, ਗੁਰੂ ਕੀਆਂ ਸੰਗਤਾਂ ਨੇ ਵੀ ਭੋਜਨ ਛਕਿਆ, ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਵੀ ਭੋਜਨ ਗ੍ਰਹਿਣ ਕੀਤਾ ਹੈ।
ਦਾਸ ਲਗੇ ਪੱਗ ਸੇਵਨ ਕੋ।
ਬੇਅੰਤ ਸੇਵਾਦਾਰ ਸਤਿਗੁਰਾਂ ਦੇ ਦਾਸ ਮਹਾਰਾਜ ਜੀ ਦੇ ਚਰਨ ਪਰਸਣ ਲੱਗੇ ਹਨ।
ਅਹਮੇਵ ਬਿਨਾ ਗੁਰਦੇਵ ਥੀਏ।
ਅਹਮੇਵ ਭਾਵ ਤੋਂ ਬਿਨਾ ਸਤਿਗੁਰੂ ਗੁਰਦੇਵ ਬਣ ਕੇ ਸਾਰੀ ਸੰਗਤ ਨੂੰ ਦਰਸ਼ਨ ਦੇ ਰਹੇ ਨੇ।
ਜੋ ਸਿੱਖ ਸੇਵਕ ਸ਼੍ਰੀ ਗੁਰੂ ਨਾਨਕ।
ਜਿਹੜੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਸਿੱਖ ਸੇਵਕ ਸਨ, ਜਿਹੜੇ ਪਹਿਲੇ ਜਾਮੇ ਚ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਦਿਦਾਰੇ ਕਰਦੇ ਰਹੇ ਹਨ।
ਸੋ ਸੁਣ ਕੇ ਸਭ ਆਵਤ ਹੈ।
ਉਹ ਸਾਰੇ ਸੁਣ ਕੇ ਕਿ ਗੁਰੂ ਅੰਗਦ ਦੇਵ ਸਾਹਿਬ ਜੀ ਖਡੂਰ ਸਾਹਿਬ ਬਿਰਾਜਮਾਨ ਨੇ, ਮਹਾਰਾਜ ਜੀ ਦੇ ਦਰਸ਼ਨ ਦਿਦਾਰ ਕਰਨ ਵਾਸਤੇ ਸਿੱਖ ਸੰਗਤਾਂ ਆਉਣ ਲੱਗੀਆਂ।
ਗਾਦੀ ਲਈ ਗੁਰ ਤਾ ਗੋਰੇ ਅੰਗ।
ਸਾਰੀ ਸੰਗਤ ਵਿੱਚ ਇਸ ਗੱਲ ਦਾ ਪਹਿਲਾਂ ਹੀ ਪ੍ਰਗਟ ਪ੍ਰਤਾਵਾ ਸੀ ਕਿ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਗੁਰਗੱਦੀ ਪ੍ਰਾਪਤ ਕੀਤੀ ਹੈ।
ਸੋ ਬਿਦ ਤੇ ਸੁਨ ਪਾਵਤ ਹੈ।
ਗੁਰੂ ਅੰਗਦ ਦੇਵ ਸਾਹਿਬ ਜੀ ਇਸ ਵੇਲੇ ਬਿਦਤ ਹੋ ਗਏ ਨੇ, ਪ੍ਰਗਟ ਹੋ ਗਏ ਨੇ, ਇਹ ਸੁਣ ਕੇ ਆ ਕੇ ਗੁਰ ਸਿੱਖ ਸਤਿਗੁਰੂ ਜੀ ਦੇ ਦਰਸ਼ਨ ਪ੍ਰਾਪਤ ਕਰਦੇ ਹਨ।
ਦੀਖਤ ਜੋਤ ਮਹਾਮੁਖ ਜਾਗਤ।
ਆ ਕੇ ਸਤਿਗੁਰਾਂ ਦੇ ਦਰਸ਼ਨ ਕਰਦੇ, ਗੁਰਦੇਵ ਦੇ ਮੁਖ ਮੰਡਲ ਦੇ ਉੱਤੇ ਸੁੰਦਰ ਜੋਤ ਦਾ ਪ੍ਰਕਾਸ਼ ਹੈ, ਜਿਹੜੀ ਜੋਤ ਮਹਾਰਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਵਿੱਚ ਹੈ, ਉਹੀ ਜੋਤ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਵਿੱਚ ਵਿਦਮਾਨ ਹੈ, ਪਾਤਸ਼ਾਹ ਦੇ ਚਿਹਰੇ ਤੇ ਪ੍ਰਕਾਸ਼ ਰਹੀ ਹੈ। ਜੋਤ ਰੂਪ ਹਰਿ ਆਪ, ਗੁਰ ਨਾਨਕ ਕਹਾਇਓ, ਤਾਤੇ ਅੰਗਦ ਭਇਓ ਤਤ ਸਿਉ ਤਤ ਬਿਲਾਇਓ। ਗੁਰੂ ਅੰਗਦ ਦੇਵ ਸਾਹਿਬ ਹੋ ਗਏ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਉਹੀ ਤਤ ਜੋ ਗੁਰੂ ਨਾਨਕ ਸਾਹਿਬ ਵਿੱਚ ਹੈ, ਉਹ ਤਤਬ ਮਹਾਰਾਜ ਗੁਰੂ ਅੰਗਦ ਦੇਵ ਸਾਹਿਬ ਵਿੱਚ ਆਪ ਮਿਲਿਆ, ਚਿਹਰੇ ਉੱਤੇ ਸੁੰਦਰ ਜੋਤ ਹੈ, ਪ੍ਰਕਾਸ਼ ਹੈ।
ਜੋ ਨਟ ਸੰਗ ਬਨਾਵਤ ਹੈ।
ਖਾਲਸਾ ਜੀ ਨਟ ਨਹੀਂ ਹੁੰਦੇ, ਨਟ ਬਾਜੀਆਂ ਵਿਖਾਉਣ ਵਾਲੇ, ਕਈ ਤਰ੍ਹਾਂ ਦੇ ਭੇਖ ਬਣਾਉਣ ਵਾਲੇ, ਉਹ ਕਈ ਤਰ੍ਹਾਂ ਦੇ ਸਾਂਗ ਬਣਾਉਂਦੇ ਹੈ, ਕਦੇ ਕੁਝ ਬਣ ਕੇ ਵਿਖਾਉਂਦੇ ਹੈ, ਕਦੇ ਕੁਝ ਬਣ ਕੇ ਵਿਖਾਉਂਦੇ, ਬੰਦਾ ਇੱਕੋ ਹੀ ਹੁੰਦਾ, ਕਦੇ ਇਸਤਰੀ ਰੂਪ ਹੋ ਕੇ ਨਜ਼ਰ ਆਉਣ ਲੱਗ ਪੈਂਦਾ, ਬਾਹਰੋਂ ਪਹਿਰਾਵਾ ਉਦਾਂ ਦਾ, ਕਦੇ ਪੁਰਖ ਦਾ, ਕਦੇ ਕੈਸਾ ਸਾਂਗ ਕਰਕੇ ਬਾਹਰੋਂ ਲੋਕਾਂ ਨੂੰ ਭਰਮਾਉਂਦਾ ਹੈ, ਪਰ ਅੰਦਰੋਂ ਨਟ ਇੱਕੋ ਹੀ ਹੁੰਦਾ ਹੈ।
ਇੱਕ ਹੀ ਵੇਖ ਅਨੇਕ ਤਾਰੇ।
ਉਹ ਇੱਕੋ ਹੀ ਹੁੰਦਾ ਨਟ, ਪਰ ਵੇਖ ਜਿਹੜੇ ਨੇ ਨਾ ਬਾਹਰਲੇ, ਉਹ ਅਨੇਕਾਂ ਹੀ ਧਾਰਨ ਕਰਕੇ ਵਿਖਾਲਦਾ ਹੈ।
ਸਭ ਲੋਕਨ ਕੋ ਬੇਰ ਮਾਵਤ ਹੈ।
ਔਰ ਲੋਕ ਵੇਖ ਕੇ ਭਰਮ ਜਾਂਦੇ ਨੇ ਵੀ ਪਹਿਲਾਂ ਕੋਈ ਹੋਰ ਆਇਆ ਸੀ, ਹੁਣ ਕੋਈ ਹੋਰ ਆਇਆ, ਪਰ ਅਸਲ ਵਿੱਚ ਜਿਹੜਾ ਪਹਿਲੋਂ ਆਇਆ ਹੁੰਦਾ ਬਾਅਦ ਵਿੱਚ ਵੀ ਉਹੀ ਆਉਂਦਾ, ਪਰ ਕੇਵਲ ਬਾਹਰਲਾ ਭੇਖ ਜਿਹੜਾ ਉਹ ਬਦਲਿਆ ਹੋਣ ਕਰਕੇ ਲੋਕ ਭਰਮ ਜਾਂਦੇ ਹਨ।
ਗੁਰਤਾ ਰਥ ਪੈ ਗੁਰ ਸੂਰਜ ਦੂਸਰ।
ਇਸ ਕਰਕੇ ਬਹੁਤੇ ਤਾਂ ਇਸ ਭਰਮ ਵਿੱਚ ਸਨ ਕਿ ਸ਼ਾਇਦ ਗੁਰੂ ਅੰਗਦ ਦੇਵ ਸਾਹਿਬ ਵੱਖਰੇ ਨੇ, ਪਰ ਜਿਹੜੇ ਗੁਰੂ ਕੇ ਸਿੱਖ ਨੇ ਉਹ ਜਾਣਦੇ ਨੇ ਕਿ ਗੁਰੂ ਨਾਨਕ ਪਾਤਸ਼ਾਹ ਨੇ ਹੀ ਦੂਸਰਾ ਜਾਮਾ ਧਾਰਨ ਕੀਤਾ, ਇਹ ਦੂਸਰੇ ਗੁਰੂ ਨਾਨਕ ਦੇਵ ਸਾਹਿਬ ਹਨ, ਇਹਨਾਂ ਵਿੱਚ ਤੇ ਗੁਰੂ ਨਾਨਕ ਸਾਹਿਬ ਵਿੱਚ ਕੋਈ ਭੇਦ ਨਹੀਂ, ਜਾਂ ਇਉਂ ਕਹਿ ਲੋ ਵੀ ਗੁਰਗੱਦੀ ਰੱਥ ਹੈ, ਔਰ ਇਸ ਰੱਥ ਦੇ ਉੱਤੇ ਜੋ ਗੁਰੂ ਸਾਹਿਬ ਨੇ ਉਹ ਸੂਰਜ ਦੇ ਸਮਾਨ, ਜਿਵੇਂ ਸੂਰਜ ਦਾ ਰੱਥ ਹੁੰਦਾ ਨਾ, ਉਹ ਰੱਥ ਹਰ ਮਹੀਨੇ ਬਾਅਦ ਸੰਕ੍ਰਾਂਤ ਵਾਲੇ ਦਿਨ ਇੱਕ ਰਾਸ ਵਿੱਚੋਂ ਨਿਕਲ ਕੇ ਦੂਸਰੀ ਰਾਸ ਵਿੱਚ ਪ੍ਰਵੇਸ਼ ਕਰਦਾ, ਉਸ ਦਿਨ ਮਹੀਨਾ ਤਬਦੀਲ ਹੁੰਦਾ, ਉਹਨੂੰ ਆਪਾਂ ਸੰਕ੍ਰਾਂਤ ਕਹਿ ਦਿੰਦੇ ਹਾਂ। ਕਹਿੰਦੇ ਪਰ 12 ਰਾਸਾਂ ਦੇ ਵਿੱਚ ਉਹ ਸਾਲ ਦੇ ਵਿੱਚ ਫਿਰਦਾ ਸੂਰਜ, ਸੂਰਜ ਤਾਂ ਇੱਕੋ ਹੀ ਰਹਿੰਦਾ ਨਾ, ਰੱਥ ਵੀ ਉਹਦਾ ਉਹੀ ਹੈ। ਕਹਿੰਦੇ ਇਸੇ ਤਰ੍ਹਾਂ ਗੁਰਗੱਦੀ ਰੱਥ ਹੈ, और सतगुरु जी ओदे ते सूरज दे समान प्रकाश रहे हन।
मास बीते तन राजित है,
कहिंदे जिवें महीना बदलदिआं सूरज रास तब्दील करदा, सूरज तां ओही रहिंदा दूजे महीने विच वी। कहिंदे इसे तरह सतगुरु गुरु नानक साहब सच्चे पातशाह जी महाराज जी ने केवल दूसरा शरीर तब्दील कीता है, रास ही तब्दील कीती है। आप ओही ने सतगुरु गुरु नानक साहब ते गुरु अंगद देव साहब विच कोई भेद नहीं। विच करतार पुरे जग राई, गुर अंगद को दीन बढ़ाई, अपन कीन सच खंड पियाना, जोत रूप बिब तन पलटाना। जो एक अद पद पोशिश तज कै, बैठे सभा दुती तन सज कै। मां कवि जी लिखदे है कि करतारपुर साहब गुरु अंगद साहब नू वडियाई दित्ती, आप गुरु नानक साहब सचखंड चले गए। कहिंदे जोत ओही है, केवल बिब तन पलटाना, केवल दूसरा शरीर तब्दील कीता है। और कहिंदे जिवें कोई चक्रवर्ती राजा बादशाह अपने शरीर दी पोशाक तब्दील करके अगले दिन दूसरी पोशाक पहन के सभा विच बैठदा, ते राजा नहीं बदलदा, केवल बाहरली पोशाक बदलदी है। इसे तरह केवल शरीर रूपी पोशाक बदली है, सतगुरु गुरु नानक साहब ते गुरु अंगद देव साहब च कोई भेद नहीं।
मोह अंधेर को दूर करे,
मोह रूपी हनेरे नू सतगुरु गुरु अंगद देव साहब जी दूर करने वाले ने। जिवें सूरज हनेरा दूर करदा है, इउं गुरु अंगद देव साहब जी महाराज मोह रूपी अंधकार दे हनेरे नूं दूर करन वाले हन। कलगीधर स्वामी श्री गुरु गोबिंद सिंह साहब जी दे बचन हन बचित्र नाटक विच, गुरु नानक अंगद कर मानना। गुरु नानक साहब नूं असी गुरु अंगद रूप करके मन लिया, गुरु अंगद साहब ते गुरु नानक साहब च भेद नहीं। इह कलगीधर जी दे वी बचन हन। इस करके जिहड़े अजकल कई कह दिंदे आ जी फर्क सी दसां गुरुआं विच, केवल बाहरले शरीरां दा भेद फर्क हो सकदा है, जोत भी ओही है, जुगत भी ओही है, केवल तन पलटिया है। इस करके कोई भेद नहीं, दसे स्वरूप इको रूप हन। तो इत्थे कह रहे ने महाकवि जी, कहदे मोह रूपी अंधेरे नू सतगुरु जी दूर करन वाले हन।
अद चोर शेताब ही पाजित है,
जिवें सूरज चढ़दियां हनेरा दूर हुंदा ते चोरां नू भाजड़ां पै जांदियां। कहिंदे इसे तरह गुरु अंगद साहब जी जदों सूरज वांगू गुरगद्दी दे रथ ते प्रकाशे, तां मोह रूपी हनेरा दूर होया ते पापां रूपी जिन्ने चोर सन सारे भज गए। पाप रूपी जिन्ने चोर सन उन्हां सारे चोरां नू भाजड़ां पै गईयां।
ब्रिंद खेरे अरबिंद महासिख,
सूरज चढ़दिआं जिवें कमल दे फुल्लां दा बगीचा खिड़ जांदा ना, इउं गुरु अंगद देव साहब जी दे प्रकाशने नाल जिन्ने गुरु के सिख ने ओह कमल दे फुल्लां वांगू खिड़ गए हन, कमल दे फुल्लां दे बगीचियां वांगू खिड़ गए हन।
पीचित निंदित लाजित है,
ते जेड़े उल्लू हुंदे आ ना उल्लू, उना वास्ते सूरज जेड़ा दुखदाई हुंदा, उना लई तां हनेरा ही हुंदा। कहिंदे इसे तरह जेड़े साहब दे घर दे निंदक ने ओ उल्लूआं दे समान दुखी हो रहे ने, दुख पा रहे ने।
होत प्रकाश चाहो देश में,
सतगुरु गुरु अंगद देव साहब जी रूपी सूरज दा ज्ञान दा प्रकाश चारां दिशावां दे विच फैल रहा है।
तिम ज्ञान री दे उपराजित है,
जिवें सूरज दा प्रकाश चारे पासे फैलदा, एदां गुरु अंगद देव साहब जी महाराज जी पासों ज्ञान दा प्रकाश चारे पासे फैल रहा है।
सार सार्व भौम महामही पालक,
कहिंदे जिवें कोई बहुत वड्डा चक्रवर्ती राजा बादशाह हुंदा है,
पोशिश पूरब कीता जे कै,
ओ अपनी पहली पोशाक राजा त्याग करके
सुंदर और नवीन तारे तन,
दूसरी पोशाक जेड़ी नवी पोशाक बनी हुंदी है ओ अगले दिन नवी पोशाक शरीर ते धारण करके,
ਆਏ ਸਭਾ ਥਿਤ ਵੈ ਸਜ ਕੇ।
ਸਭਾ ਵਿਚ ਆ ਕੇ ਥਿਤ ਹੋ ਕੇ ਸਜ ਕੇ ਬੈਠਦਾ ਹੈ।
ਸ਼੍ਰੀ ਗੁਰ ਤਿਉ ਤਾਰ ਦੂਸਰ ਰੂਪ।
ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੇ ਦੂਸਰੀ ਪੁਸ਼ਾਕ ਹੀ ਧਾਰਨ ਕੀਤੀ ਹੈ, ਸਰੀਰ ਹੀ ਬਦਲਿਆ ਹੈ, ਅੰਦਰ ਰੂਪ ਉਹੀ ਹਨ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦਾ। ਗੁਰੂ ਅੰਗਦ ਸਾਹਿਬ
ਬਿਰਾਜਿਤ ਸਿੱਖ ਸੁਖੀ ਜੱਜ ਕੇ।
ਔਰ ਆਪਣੇ ਸਿੱਖਾਂ ਦੇ ਵਿੱਚ ਬਿਰਾਜਮਾਨ ਨੇ ਗੁਰੂ ਕੇ ਸਿੱਖ ਗੁਰੂ ਅੰਗਦ ਦੇਵ ਸਾਹਿਬ ਨੂੰ ਜੱਜ ਕੇ, ਜੱਜ ਦਾ ਮਤਲਬ ਹੁੰਦਾ ਪੂਜਾ ਕਰਨੀ, ਗੁਰੂ ਅੰਗਦ ਸਾਹਿਬ ਨੂੰ ਪੂਜ ਕੇ ਗੁਰੂ ਕੇ ਸਿੱਖ ਸੁਖੀ ਹੋ ਰਹੇ ਨੇ, ਗੁਰੂ ਕੇ ਸਿੱਖਾਂ ਨੂੰ ਸੁਖ ਪ੍ਰਾਪਤ ਹੋ ਰਿਹਾ।
ਸੇਵਕ ਇੱਕ ਹੀ ਜਾਣਤ ਹੈ ਗਨ।
ਔਰ ਜਿਹੜੇ ਸਤਿਗੁਰਾਂ ਦੇ ਸੇਵਕ ਨੇ ਉਹ ਇੱਕ ਹੀ ਰੂਪ ਕਰਕੇ ਜਾਣਦੇ ਨੇ।
ਨਿੰਦਕ ਨੀਚ ਰਾਹੇ ਲੱਜ ਕੇ।
ਜਿਹੜੇ ਨਿੰਦਕ ਨੇ ਨੀਚ ਨੇ ਉਹ ਲਜਾਏਮਾਨ ਹੋ ਕੇ ਰਹਿੰਦੇ ਹਨ।
ਜੋਤ ਤੇ ਜੋਤ ਪ੍ਰਕਾਸ਼ ਰਾਈ।
ਇਹ ਭਾਈ ਜੋਤ ਤੋਂ ਅੱਗੇ ਜੋਤ ਦਾ ਪ੍ਰਕਾਸ਼ ਹੋ ਗਿਆ ਹੈ, ਪਹਿਲੀ ਜੋਤ ਘਟੀ ਨਹੀਂ, ਦੂਜੀ ਵੀ ਉਸੇ ਤਰ੍ਹਾਂ ਪ੍ਰਚੰਡ ਹੋ ਗਈ।
ਜਿਮ ਲਾਗੇ ਮਸ਼ਾਲ ਤੇ ਦੂਜੀ ਮਸ਼ਾਲ।
ਜਿਵੇਂ ਇੱਕ ਮਸ਼ਾਲ ਤੋਂ ਅੱਗ ਦੀ ਦੂਸਰੀ ਮਸ਼ਾਲ ਜਗ ਪੈਂਦੀ ਹੈ।
ਕਾਟ ਨਾ ਬਾਡ ਬਨੇ ਕਬ।
ਪਹਿਲੀ ਮਸ਼ਾਲ ਦਾ ਪ੍ਰਕਾਸ਼ ਘਟ ਨਹੀਂ ਜਾਂਦਾ ਤੇ ਦੂਜੀ ਜਿਹੜੀ ਜਗਦੀ ਆ ਉਹਦਾ ਵੱਧ ਨਹੀਂ ਜਾਂਦਾ, ਇੱਕੋ ਰੂਪ ਹੀ ਹੋ ਜਾਂਦੀਆਂ ਹਨ।
ਯੁਗ ਹੋਏ ਸਮਾਨ ਪ੍ਰਕਾਸ਼ ਬੇਸਾਲਾ।
ਦੋਨਾਂ ਮਸ਼ਾਲਾਂ ਜਾਂ ਦੋਨਾਂ ਦੀਵਿਆਂ ਦਾ ਇੱਕ ਸਮਾਨ ਹੀ ਪ੍ਰਕਾਸ਼ ਹੋਣ ਲੱਗ ਪੈਂਦਾ।
ਆਨ ਸੋਨੇ ਉਪਦੇਸ਼ ਕੇਤੇ ਨਾਰੇ।
ਤਾਂ ਗੁਰੂ ਨਾਨਕ ਸਾਹਿਬ ਦੀ ਜੋਤ ਤੋਂ ਗੁਰੂ ਅੰਗਦ ਸਾਹਿਬ ਦੀ ਜੋਤ ਜਗ ਗਈ ਆ, ਉਹੀ ਪ੍ਰਕਾਸ਼ ਹੈ। ਬੇਨਤੀ ਨਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਆ ਕੇ ਉਪਦੇਸ਼ ਸੁਣਦੇ ਹਨ।
ਜਾਗ ਉਠੇ ਜਿਨ ਭਾਗ ਸੋ ਪਾਲਾ।
ਮਹਾ ਕਵੀ ਜੀ ਕਹਿੰਦੇ ਕੌਣ ਆਏ ਗੁਰੂ ਸਾਹਿਬ ਦੇ ਚਰਨਾਂ ਚ ਉਪਦੇਸ਼ ਲੈਣ ਲਈ, ਜਿਨ੍ਹਾਂ ਦੇ ਪੂਰਵਲੇ ਜਨਮਾਂ ਦੇ ਚੰਗੇ ਭਾਗ ਜਾਗ ਪਏ, ਜਿਨ੍ਹਾਂ ਦੇ ਕਰਮ ਜਾਗ ਪਏ, ਜਿਨ੍ਹਾਂ ਦੇ ਭਾਗ ਸਵੱਲੇ ਹੋ ਗਏ, ਉਹਨਾਂ ਨੇ ਆ ਕੇ ਗੁਰੂ ਅੰਗਦ ਦੇਵ ਸਾਹਿਬ ਦੇ ਚਰਨ ਪਰਸੇ ਔਰ ਮਹਾਰਾਜ ਜੀ ਦਾ ਉਪਦੇਸ਼ ਸਰਵਣ ਕੀਤਾ।
ਸ਼੍ਰੀ ਗੁਰੂ ਨਾਨਕ ਕੋ ਨਿਤ ਚਿਤਵੰਤ ਰਾਏ ਬਾਡ ਰੂਪ ਕਿਰਪਾਲਾ।
ਧੰਨ ਗੁਰੂ ਨਾਨਕ ਸਾਹਿਬ ਜੀ ਦਾ ਸੋਹਣਾ ਰੂਪ ਗੁਰੂ ਅੰਗਦ ਦੇਵ ਸਾਹਿਬ ਜੀ ਆਪਣੇ ਹਿਰਦੇ ਚ ਨਿਤ ਚਿਤਵਦੇ ਨੇ, ਆਪਣੇ ਸਾਹਿਬ ਦੀ ਮੂਰਤ ਨੂੰ ਆਪਣੇ ਹਿਰਦੇ ਚ ਨਿਤ ਵਸਾਉਂਦੇ ਨੇ। ਗੁਰ ਕੀ ਮੂਰਤ ਮਨ ਮਹਿ ਧਿਆਨ, ਸਤਿਗੁਰਾਂ ਦੇ ਸੋਹਣੇ ਸਵਰੂਪ ਨੂੰ ਨਿਤ ਗੁਰੂ ਅੰਗਦ ਦੇਵ ਸਾਹਿਬ ਜੀ ਆਪਣੇ ਚਿੱਤ ਚ ਚਿਤਵਦੇ ਰਹਿੰਦੇ ਹਨ।
ਚੋਪਈ ਬੁੱਢੇ ਸੋ ਗੋਸ਼ਟ ਨਿਤ ਠਾਨੇ।
ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਜਦੋਂ ਕੋਲ ਆ ਕੇ ਬਹਿ ਜਾਂਦੇ ਹਨ ਤੇ ਗੁਰੂ ਅੰਗਦ ਸਾਹਿਬ ਉਹਨਾਂ ਨਾਲ ਵਿਚਾਰ ਕਰਦੇ, ਬਾਬਾ ਬੁੱਢਾ ਸਾਹਿਬ ਜੀ ਨਾਲ ਵਿਚਾਰ ਗੋਸ਼ਟੀ ਕਰਦੇ ਹਨ।
ਸ੍ਰੀ ਸਤਿਗੁਰ ਕੇ ਚਲਿਤ ਮਹਾਨੇ।
ਸਤਿਗੁਰੂ ਜੀ ਦੇ ਸੁੰਦਰ ਚਲਿਤ, ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੇ ਚੋਜ, ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਲੀਲਾ ਉਹ ਬਾਬਾ ਬੁੱਢਾ ਸਾਹਿਬ ਜੀ ਪਾਸੋਂ ਸਰਵਣ ਕਰਦੇ ਹਨ।
ਜਨਮ ਆਦ ਅਬ ਲੱਗ ਸੋ ਜੋ ਜਾਣੇ।
ਤੇ ਕਈ ਵਾਰੀ ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਨੂੰ ਗੁਰੂ ਅੰਗਦ ਸਾਹਿਬ ਕਿ ਬਾਬਾ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਦੀ ਕਥਾ ਕਿ ਜਿਵੇਂ ਉਹਨਾਂ ਨੇ ਅਵਤਾਰ ਧਾਰਿਆ ਜਾਂ ਜਿਵੇਂ ਜਿਵੇਂ ਵਿਚਰੇ ਉਹ ਸਾਰੀ ਕਥਾ ਜੇ ਕੋਈ ਜਾਣਦਾ ਹੋਵੇ ਤੇ ਸਾਨੂੰ ਸਰਵਣ ਕਰਾਵੇ। ਧੰਨ ਗੁਰੂ ਅੰਗਦ ਦੇਵ ਸਾਹਿਬ ਤਾਂ ਜਾਣੀ ਜਾਣ ਜਾਣਦੇ ਹੀ ਨੇ, ਪਰ ਪਾਤਸ਼ਾਹ ਨੇ ਸਾਡੇ ਵਰਗੇ ਜੀਵਾਂ ਦਾ ਭਲਾ ਕਰਨਾ ਸੀ, ਇਤਿਹਾਸ ਸਾਂਭਣਾ ਸੀ, ਸਤਿਗੁਰਾਂ ਦਾ ਸਾਖੀ ਸਾਂਭਣੀ ਸੀ, ਮਹਾਰਾਜ ਜੀ ਦੇ ਜਨਮ ਸਾਖੀ। ਤੋ ਬਾਬਾ ਬੁੱਢਾ ਸਾਹਿਬ ਜੀ ਨਾਲ ਗੱਲ ਕਰਦੇ, ਬਾਬਾ ਜੀ ਕੋਈ ਐਸਾ ਗੁਰਸਿੱਖ ਹੋਵੇ ਜਿਹੜਾ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦੀ ਸਾਰੀ ਕਥਾ ਸੁਣਾਵੇ।
ਸੋ ਸਭ ਰੀਤੀ ਭਲੇ ਬਖਾਨੇ।
ਭਲੀ ਰੀਤ ਨਾਲ ਸਾਨੂੰ ਸਤਿਗੁਰਾਂ ਦੀ ਸਾਰੀ ਕਥਾ ਸਰਵਣ ਕਰਾਵੇ।
तब बुढ़ा बोलियो सुख पाए।
गुरु अंगद साहब दे बचन सुन के ब्रह्म ज्ञानी बाबा बुढ़ा साहब जी बोले,
ऐसो एक पुरख लख जाए।
कहन लगे महाराज जी ऐसा ता इको ही पुरख जानिया जांदा है,
बाला जाट वसे तलवंडी।
ओ भाई बाला संधु है जेड़ा तलवंडी विच वसदा महाराज गुरु नानक साहब दे प्रकाश स्थान नगर विच।
तिन बिलास देखे ओ नव खंडी।
भाई बाला जी ऐसे महापुरुष ने जिन्हां ने सतगुरां नाल सारा जीवन बसर कीता, करतारपुर साहब तक ओ नाल रहे ने। उना सतगुरु सच्चे पातशाह जी दे सारे चोज महाराज जी दी सारी लीला नाल वरत के विचर के वेखी है।
रेओ संग सतगुर के सदा।
ओ सदा ही गुरु साहब जी दे नाल विचरे हन।
सो तुम दर्श आए हैं जदा।
जदो भाई बाला जी चल के आउणगे तुहाडे दर्शन करन लई।
तिस ते सुनो सकल बिरतंता।
महाराज जी गुरु नानक साहब दी ओ सारी कथा आप जी भाई बाला जी पासो सरवण कर लेना।
कथा चरित्र कीन भगवंता।
जिवे दे चौज चरित्र सतगुरु जी ने कीते हन।
एव विचारत बाला आयो।
दे विचारा चाली रहियां सन के एने नू भाई बाला साहब जी चल के आ गए। भाई बाला जी दा रूप वर्णन कर दे आ मां कवि जी के हो जे सन। कर तुम्बी कट कीन कुपीना, तन ऊपर कमरी सित लीना, ऊंची कुल है सीस पर धारी, समश स्वेत दीर्घ एक सारी। भाई बाला जी हाथ दे विच एक करमंडल फड़िया होया, सीस ते उन दी ऊंची कुल है धारण कीती हुई है, तेड़ चादरा लगा होया है, दाड़ा एक सार सफेद है। भाई बाला जी चल के महाराज धन गुरु अंगद देव साहब जी दे दरबार विच जिथे गुरुद्वारा मल अखाड़ा साहब है खडूर साहब उथे आए हन।
गुर पर संग तिन सकल सुनायो।
सतगुरु जी दे कोल आ के सारा प्रसंग दसिया भाई बाला जी ने।
सो हम पूर्व ही कह आए।
कवि जी कहंदे ओ सारी कथा मैं पिछे श्री गुरु नानक प्रकाश ग्रंथ विच लिख आया हां, आप सारी संगत नु सरवण करा आया हां।
छंद चुपई बंद बनाए।
इहदे च सोहणे छंद चुपईयां सवैये कवित दोहरे बड़े सोहणे छंदां दी रचना करके श्री नानक प्रकाश ग्रंथ ओ मैं पिछे ओदी रचना कर आया हां।
श्री बाबा नानक जी जैसे।
धन गुरु नानक साहब सच्चे पातशाह जी महाराज जिवें जिवें
करे प्रसंग सुने सब तैसे।
जिवें जिवें उन्हां ने प्रसंग कीते तिवें तिवें आप जी नूं सरवण कराए।
निस दिन प्रेम लगियो तिन केरा।
भाई बाला जी रोज कथा करदे सी शाम दे वेले गुरु अंगद साहब दे दरबार च गुरुद्वारा मल अखाड़ा साहब ते रोजाना कथा करनी महाराज जी ने नित सुननी। कई बारी तीन तीन दिन चार चार दिन महाराज जी दी समाधि लगी रहनी। चार दिना बाद नेत्र खोलने इशनान पान करके कहना भाई बाले नू सदो सानू सतगुरु जी दी कथा सरवण कराउण। इस तरह गुरु अंगद साहब जी महाराज जी दा ही रोज दा नेम सी।
सिमरे सतगुर सांझ सवेरा।
हर वेले महाराज गुरु नानक साहब जी दा भजन ते सिमरन महाराज गुरु अंगद साहब करदे हन।
सुनी जन्म साखी गुर सारी।
सारी जन्म साखी भाई बाला जी दे पासों धन गुरु अंगद देव साहब जी महाराज जी ने सुनी।
कुछ बिराग ते धीरज धारी।
जदों गुरु साहब दी कथा सुनदे सी ता जाके मन नू ढारस मिलदी। मन च विराग सी ना सतगुरु गुरु अंगद साहब दे, ता कहंदे विराग थोड़ा जा घटिया गुरु साहब दी कथा सुन के, धन गुरु नानक साहब दी साखी सुन के।
जिन सिखन के भाग बिसाला।
गुरु के सिखां दे भाग वड्डे सन।
सेवें बानी सुने रसाला।
नाले गुरु अंगद साहब दी सेवा कर दे, नाले महाराज जी दे दरबार विच जुड़ के रोज गुरु नानक साहब दी कथा सुन दे।
तो गुरु अंगद इस रीता।
इस प्रकार नाल धन गुरु अंगद देव साहब जी
बोले अल्प ना ठाने प्रीता।
पातशाह थोड़ा बोल दे ने, बहुतियां नाल महाराज जी अपना बहुता स्नेह नहीं कर दे। ਕਿਉਂਕਿ ਬਹੁਤਾ ਇਕਾਂਤ ਵਿੱਚ ਰਹਿਣਾ ਪਾਤਸ਼ਾਹ ਜੀ ਭਾਉਂਦਾ ਹੈ ਮਹਾਰਾਜ ਜੀ ਨੂੰ।
ਬਾਲਕ ਦਸ਼ਾ ਵਿਖੇ ਨਿਤ ਰਹੇ,
ਜਿਵੇਂ ਕੋਈ ਬਾਲਕ ਨਹੀਂ ਹੁੰਦਾ ਨਿਰਛਲ, ਏਦਾਂ ਇੱਕ ਬਾਲਕ ਦੇ ਮਨਿੰਦ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸੁਭਾਅ ਕੋਮਲ ਹੈ। ਬਾਲਕ ਦੇ ਸਮਾਨ ਮਹਾਰਾਜ ਜੀ ਦਾ ਹਿਰਦਾ ਦਇਆ ਨਾਲ ਭਰਿਆ ਹੋਇਆ।
ਹਰ ਇੱਕ ਸ਼ੋਕ ਜਿਨ ਲੇਸ਼ ਨਾ ਆਏ,
ਇਹਨਾਂ ਨੂੰ ਨਾ ਹਰਖ ਹੈ ਨਾ ਸੋਗ ਹੈ, ਹਰ ਇੱਕ ਸੋਗ ਦਾ ਲੇਸ਼ ਮਾਤਰ ਵੀ ਮਹਾਰਾਜ ਜੀ ਨੂੰ ਨਹੀਂ ਵਿਆਪਦਾ।
ਦੋਹਰਾ ਨਿਤਾ ਪ੍ਰਤ ਸ਼੍ਰੀ ਸਤ ਗੁਰੂ ਈ ਬਿਦ ਕਰਤੇ ਉਚਾਰ।
ਖਾਲਸਾ ਜੀ, ਨਿਤਾ ਪ੍ਰਤੀ ਜੋ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਨਿਤ ਕਿਰਿਆ, ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਵਿਚਰਦੇ ਹੈ, ਮਾਂ ਕਵੀ ਜੀ ਕਹਿੰਦੇ ਹੁਣ ਮੈਂ ਉਹ ਤੁਹਾਨੂੰ ਉਚਾਰਨ ਕਰਕੇ ਦੱਸਦਾ ਹਾਂ।
ਸੁਣ ਤੇ ਉਚਾਰਿਤ ਸਿੱਖ ਕੋ ਭੌਜਲ ਕਰ ਹੈ ਪਾਰ।
ਗੁਰੂ ਕੇ ਸਿੱਖ ਮਹਾਰਾਜ ਜੀ ਦੀ ਇਸ ਨਿਤ ਕਿਰਿਆ ਨੂੰ ਸੁਣਨਗੇ ਜਾਂ ਉਚਾਰਨ ਕਰਨਗੇ, ਉਹਨਾਂ ਗੁਰੂ ਕੇ ਸਿੱਖਾਂ ਦਾ ਇਸ ਭਵਜਲ ਤੋਂ ਪਾਰ ਉਤਾਰਾ ਹੋਵੇਗਾ। ਇਹ ਮਹਾਰਾਜ ਜੀ ਦਾ ਨਿਤਨੇਮ ਹੈ, ਜੋ ਸਤਿਗੁਰੂ ਜੀ ਦਾ ਨਿਤਨੇਮ, ਨਿਤ ਦੀ ਕਿਰਿਆ, ਨਿਤ ਦੀ ਕਰਨੀ ਹੈ, ਉਹ ਜਿਹੜਾ ਕੋਈ ਮਾਈ ਭਾਈ ਸੁਣੇਗਾ ਜਾਂ ਕਹੇਗਾ, ਉਹ ਇਸ ਭਵਜਲ ਤੋਂ ਪਾਰ ਉਤਰੇਗਾ।
ਚੋ ਪਈ ਜਾਮ ਜਾਮਨੀ ਜਾਗਰਨ ਹੋਏ।
ਜਾਮ ਜਾਮਨੀ ਦਾ ਮਤਲਬ ਹੈ ਪੈਰ ਰਾਤ ਰਹਿੰਦੇ ਅੰਮ੍ਰਿਤ ਵੇਲੇ। ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਉੱਠਦੇ ਆ ਤਿਆਰ ਬਰ ਤਿਆਰ ਹੁੰਦੇ, ਸਾਹਿਬ ਤਾਂ ਸਦਾ ਹੀ ਜਾਗਦੇ ਹਨ, ਕੇਵਲ ਸਰੀਰ ਦੀ ਕਿਰਿਆ ਹੈ। ਸਾਡੇ ਲਈ ਮਹਾਰਾਜ ਸੱਚੇ ਪਾਤਸ਼ਾਹ ਪੂਰਨੇ ਪਾ ਰਹੇ ਨੇ ਧੰਨ ਗੁਰੂ ਅੰਗਦ ਦੇਵ ਸਾਹਿਬ। ਰਾਤ ਦਾ ਪਹਿਲਾ ਪਹਿਰ ਜਿਹੜੇ ਗੁਰਮੁਖ ਸੰਭਾਲ ਲੈਂਦੇ ਨੇ, ਨਿਤਨੇਮ ਕਰਦਿਆਂ ਸੋਹਿਲਾ ਸਾਹਿਬ ਦੀ ਬਾਣੀ ਪੜ੍ਹ ਕੇ ਭਜਨ ਕਰਦਿਆਂ ਬਿਰਾਜਦੇ ਹਨ, ਉਹ ਭਾਈ ਰਾਤ ਦਾ ਪਿਛਲਾ ਪਹਿਰ ਵੀ ਸਾਂਭ ਲੈਂਦੇ ਨੇ। ਜਿਨ੍ਹਾਂ ਨੇ ਰਾਤ ਦਾ ਪਹਿਲਾ ਪਹਿਰ ਨਹੀਂ ਸੰਭਾਲਣਾ, ਫਿਰ ਉਹ ਪਿਛਲਾ ਪਹਿਰ ਵੀ ਨਹੀਂ ਸੰਭਾਲ ਪਾਉਂਦੇ। ਅੰਮ੍ਰਿਤ ਵੇਲੇ ਦੀ ਖੇਡ ਗੁਰੂ ਖਾਲਸਾ ਜੀ ਨਿਰਾਲੀ ਹੁੰਦੀ, ਇਹਨੂੰ ਬ੍ਰਹਮ ਮੁਹੂਰਤ ਦਾ ਵੇਲਾ ਕਹਿੰਦੇ ਹਨ। ਜਦੋਂ ਸਰਬ ਥਾਵਾਂ ਤੇ ਸ਼ਾਂਤੀ ਏਕਾਂਤ ਤੇ ਪਰਮੇਸ਼ਰ ਦੀ ਭਜਨ ਬੰਦਗੀ ਵਾਲੀਆਂ ਰੂਹਾਂ ਦਾ ਵਰਤਾਰਾ ਵਰਤਦਾ ਹੈ, ਉਸ ਵਕਤ ਕੀਤਾ ਹੋਇਆ 15-20 ਮਿੰਟ ਅੱਧੇ ਘੰਟੇ ਦਾ ਭਜਨ ਵੀ ਦਿਨ ਦੇ 5-7 ਘੰਟੇ ਤੋਂ ਬਰਾਬਰ ਮੰਨਿਆ ਜਾ ਸਕਦਾ ਹੈ। ਦਿਨ ਚ 5-4 ਘੰਟੇ ਬਹਿ ਕੇ ਭਜਨ ਕਰ ਲੋ, ਸੁਬਾਹ ਦਾ ਘੰਟਾ ਅੰਮ੍ਰਿਤ ਵੇਲੇ ਪੌਣਾ ਘੰਟਾ ਘੰਟਾ ਹੀ ਬੈਠ ਜੋ, ਉਨਾ ਹੀ ਆਨੰਦ ਬਣ ਜਾਂਦਾ ਹੈ। ਇਸ ਕਰਕੇ ਸਤਿਗੁਰੂ ਜੀ ਨੇ ਆਪਣੇ ਸਿੱਖਾਂ ਨੂੰ ਅੰਮ੍ਰਿਤ ਵੇਲੇ ਉੱਠਣ ਦਾ ਹੁਕਮ ਕੀਤਾ ਹੈ, ਅੰਮ੍ਰਿਤ ਵੇਲੇ ਦੀ ਸੰਭਾਲ ਕਰਨੀ। ਜਦੋਂ ਅੰਮ੍ਰਿਤ ਵੇਲੇ ਗੁਰੂ ਕੇ ਸਿੱਖ ਨੇ ਉੱਠਣਾ, ਬਹੁਤੀਆਂ ਸੱਜੇ ਖੱਬੇ ਦੀਆਂ ਗੱਲਾਂ ਚ ਸਮਾਂ ਜਾਈ ਨਹੀਂ ਕਰਨਾ, ਆਪਣਾ ਸਮਾਂ ਸਫਲ ਬਣਾਉਣ ਦਾ ਯਤਨ ਕਰਨਾ। ਅਕਸਰ ਕਈ ਪਰਿਵਾਰਾਂ ਘਰਾਂ ਵਿੱਚ ਅੰਮ੍ਰਿਤ ਵੇਲੇ ਉੱਠਦਾ ਪੈਂਦੇ ਆਪਾਂ ਸਾਰੇ, ਗੱਲਾਂ ਬਾਤਾਂ ਵਿੱਚ ਹੀ ਸਮਾਂ ਜਾਈ ਗਵਾਈ ਜਾਂਦੇ, ਉਹ ਤੂੰ ਚਾਹ ਬਣਾ ਦੇ, ਤੂੰ ਆਹ ਕਰ ਦੇ, ਮੇਰਾ ਕਛਹਿਰਾ ਕਿੱਥੇ ਹੈ, ਤੋਲੀਆ ਕਿੱਥੇ ਹੈ। ਸਿਆਣਾ ਗੁਰਸਿੱਖ ਰਾਤ ਨੂੰ ਹੀ ਆਪਣੇ ਸਾਰੇ ਵਸਤਰ ਆਦਿਕਾਂ ਦਾ ਪ੍ਰਬੰਧ ਕਰਕੇ ਪੈਂਦਾ ਵੀ ਸਵੇਰੇ ਕਿਸੇ ਨੂੰ ਹਾਕ ਨਾ ਮਾਰਨੀ ਪਵੇ। ਘਰ ਦੇ ਵਿੱਚ ਸੁਭਾਅ ਅੰਮ੍ਰਿਤ ਵੇਲੇ ਕਲਹਿ ਕਲੇਸ਼ ਨਹੀਂ ਬਣਾ ਕੇ ਰੱਖਣੀ ਹੁੰਦੀ, ਔਰ ਲੜਾਈ ਪੜ੍ਹਾਈ ਦਾ ਮਾਹੌਲ ਵੀ ਕਈ ਥਾਵਾਂ ਤੇ ਬਣ ਜਾਂਦਾ, ਇਸ ਘਰ ਚ ਕੋਈ ਚੀਜ਼ ਨਹੀਂ ਲੱਭਦੀ। ਉਹ ਗੱਲਾਂ ਬਹੁਤ ਸਾਰੇ ਘਰਾਂ ਵਿੱਚ ਵਰਤਦੀਆਂ ਹਨ। ਸਿਆਣੇ ਗੁਰਸਿੱਖ ਤਾਂ ਕਛਹਿਰਾ ਬਣਾਉਣ, ਆਪਣਾ ਤੋਲੀਆ ਆਦਿਕ ਵਸਤਰ ਜਿਹੜੇ ਨੇ ਆਪਣੇ ਨੇੜੇ ਰੱਖ ਕੇ ਪੈਂਦੇ ਹੈ ਵੀ ਸੁਬਾਹ ਕਿਸੇ ਨੂੰ ਆਵਾਜ਼ ਨਾ ਮਾਰਨੀ ਪਵੇ, ਅੰਮ੍ਰਿਤ ਵੇਲਾ ਸਾਂਭੋ ਔਰ ਰੱਬ ਰੱਬ ਕਰਕੇ ਆਪਣਾ ਸਮਾਂ ਪਾਸ ਕਰ ਲੋ। ਗੱਲਾਂ ਬਾਤਾਂ ਕਰਨ ਨੂੰ ਤਾਂ ਸਾਰਾ ਦਿਨ ਪਿਆ, ਉਹ ਤਾਂ ਖਰਾਬ ਹੋਣਾ ਹੀ ਹੈ ਸਾਰਾ ਦਿਨ, ਅੰਮ੍ਰਿਤ ਵੇਲਾ ਖੁਆਰ ਕਾਹਨੂੰ ਕਰਨਾ ਹੈ। ਤੋ ਮਹਾਰਾਜ ਸੱਚੇ ਪਾਤਸ਼ਾਹ ਅੰਮ੍ਰਿਤ ਵੇਲੇ ਉੱਠਣ ਦਾ ਹੁਕਮ ਕਰਦੇ ਆ ਸਿੱਖ ਨੂੰ, ਇਸ ਕਰਕੇ ਆਪ ਸਤਿਗੁਰਾਂ ਦੀ ਨਿਤ ਕਿਰਿਆ ਹੈ। ਪਹਿਰ ਰਾਤ ਰਹਿੰਦੇ ਆ ਮਹਾਰਾਜ ਗੁਰੂ ਅੰਗਦ ਦੇਵ ਸਾਹਿਬ ਜੀ ਅੰਮ੍ਰਿਤ ਵੇਲੇ ਉੱਠਦੇ ਹਨ।
ਸੇਜਾ ਤਜੇ ਸੈਨ ਕੀ ਜੋਏ,
ਮਹਾਰਾਜ ਜੀ ਦੇ ਬਿਰਾਜਣ ਵਾਲੀ ਸੇਜਾ ਸੁਖਾਸਣ ਦਾ ਪਲੰਗ ਹੈ ਸਤਿਗੁਰਾਂ ਦਾ, ਉਹ ਪਲੰਗਾ ਮਹਾਰਾਜ ਜੀ ਤਿਆਗਦੇ ਹਨ।
ਕਰੇ ਸੋਚ ਪੁਨ ਧੋਵੇ ਪਾਵਨ,
ਜਾ ਕੇ ਸਰੀਰ ਦੀ ਸੋਚ ਕਿਰਿਆ ਕਰਦੇ ਹਨ ਔਰ ਸੋਚ ਕਿਰਿਆ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਚਰਨ ਧੋਂਦੇ ਹਨ।
ਪਾਵਨ ਹੋਣ ਕਰੇ ਰਦ ਧਾਵਨ,
ਰਦ ਧਾਵਨ ਕਹਿੰਦੇ ਆ ਦਾਤਣ ਨੂੰ, ਪਾਤਸ਼ਾਹ ਦਾਤਣ ਕਰਦੇ ਹਨ। ਤੋ ਪੁਰਾਤਨ ਸਮਿਆਂ ਚ ਦਾਤਣ ਕਰਨ ਦਾ ਹੀ ਵਰਤਾਰਾ ਸੀ, महाराज जी ने रहतनामिया विच अपने खालसे पंथ नूं बकायदा हुक्म कीता है कि गुरु का सिख अमृत वेले उठे इशनान पान तो पहला दातन नीत करे तां सुख पावे लाल जी, कि दातन भी नित करनी है गुरु के सिख ने, दंदा की सफाई करनी है। महाराज सच्ची पातशाह उठदे अमृत वेले रद धावन कहिंदे आ दातन कुरला करदे हन,
बोर बदन अरबिंद पखारे,
पहला चरण धो लैंदे चरना ते जल पा के, फिर महाराज जी अपने सोहने जे मुख मंडल ते उत्ते जल पाउंदे, अपना मुख धोंदे महाराज गुरु अंगद पातशाह।
शीतल नीर इशनान सुधारे,
शीतल जल नाल ठंडे जल नाल महाराज जी इशनान करदे हन। ठंडे जल नाल नहाण दी मर्यादा है, सर्दियां दे माहौल दे विच अक्सर असी गर्म पानी नाल इशनान करदे हां, टैंकियां दा पानी ठंडा आदक हुंदा है, जे किते ताजे पानी दी व्यवस्था होवे ता ताजे जल नाल इशनान करके शरीर नूं कोई रोग बिमारी नहीं व्यापदी। मजबूरी होवे शरीर दी, ताजा पानी ना होवे, फिर उतना क पानी नूं थोड़ी जी ठारी जी भन लैणी पानी दी, बहुते गर्म पानी नाल गर्म जल नाल इशनान नहीं करना चाहिए, ठारी जी भन के जल नाल इशनान कर लेना चाहिए, शरीर स्वस्थ रहिंदा है। धन गुरु अंगद देव साहब जी महाराज सुबह अमृत वेले शीतल जल नाल ठंडे जल नाल इशनान करदे हन।
निज आनंद में निश्चल होए,
स्वच्छ सोहने वस्त्र धारण करके पातशाह अपने आसन ते बैठदे ने, नेत्र मुंद के अपने निज आसन दे उत्ते बैठे, अपने निश्चल स्वरूप जो मेरे सतगुरां दा निराकार स्वरूप है, आकार रूप विच गुरु अंगद देव हो के दर्शन दे रहे ने, पर सतगुरां दा एक निराकार स्वरूप है जिसका कोई रूप रंग चिन्ह वर्ण नहीं, उस निराकार स्वरूप विच महाराज जी समाधि स्थित हुंदे हन।
लग समाध निर्विकल्प जोए,
खालसा जी समाधि दो प्रकार दी हुंदी, एक सा विकल्प समाधि है एक निर्विकल्प समाधि है। सा विकल्प समाधि विच त्रिपटी बनी रहिंदी ध्यान ध्याता धीह दी, और निर्विकल्प समाधि च त्रिपटी भी समा जांदी है। सतगुरु जी निर्विकल्प समाधि विच स्थित हो के बैठदे ने,
पई प्रात सूरज जब निकसे,
जदों सूरज दियां रिशमां पैंदियां धरती ते, थोड़ी थोड़ी आकाश विच लाली आउंदी है,
कमल बिलोचन सुंदर बिकसे,
फिर महाराज गुरु अंगद साहब जी अपने नेत्र खोलदे हन। जदों सूरज उगदा ओदो पातशाह जी महाराज जी अपने नेत्र खोल दे समाधि चो बाहर आउंदे,
प्रथम दृष्ट जिस पर तब परे,
महाराज जी आसन तो उठ के बाहर आउंदे, सब तो पहली दृष्टि जिस ते भी पै जांदी,
रोगी रोग दुखी दुख हरे,
ओदे रोग कटे जांदे, जे दुखी हुंदा ते दुख कटे जांदे, सब तो प्रथम दृष्ट नितनेम तो बाद महाराज जी जदो बाहर आउंदे, जिस ते निगाह पै जांदी, रोगियां दा रोग कटिया जांदा, दुखियां दे दुख निर्वृत हो जांदे, अम्या दृष्ट शुभ करे हर अग पाप सकल मल, गुरु अंगद साहब दी अमृतमयी दृष्टि है।
आद बियाद बादा जो पावे,
जे किसे नू कोई आदी है ब्यादी है जां होर कोई बादा है,
जान समो आगे चल आवे,
कोई समा जान के भी महाराज जी दा बाहर आवण दा समय, सतगुरां दी प्रथम दृष्टि जेदे ते पैणी है, ओदे रोग सोग कटे जाने आ, ये जान के बहुत सारी लुकाई आउण लगी,
व्याकुल होए पीर ते जेई,
जे किसे दे शरीर ते कोई पीड़ा होनी, किसे नु कोड़ पिया होना, किसे दे हाथ पैर चढ़े होने, एदां दे जेड़े व्याकुल बेबल लोक हुंदे सन,
दृष्ट परे सुख पावे तेई,
जदों गुरु अंगद देव साहब महाराज जी दी अमृत दृष्टि पैंदी, एक दम उहनां नु सुख पै जांदा, एक दम तिना अंदर ठंड वरत जांदी, जेड़े दर्द नाल करारे हुंदे सन उना दी दर्द निर्वृत हो जांदी सी।
पई जगत में विदत सुबाती,
गुरु अंगद देव साहब जी दी ए वार्ता, पातशाह जी महाराज जी दा ए प्रसंग सारे जगत विच विदत हो गया, प्रगट हो गया,
आए अनेक खरे होए प्राती,
अनेका लोक आके बाहर खलोण लग पए,
संकट नष्टे ਸਦਨ ਸਿਧਾਰੇ
ਜਿਨ੍ਹਾਂ ਦੇ ਸੰਕਟ ਦੂਰ ਹੁੰਦੇ ਗੁਰੂ ਅੰਗਦ ਸਾਹਿਬ ਦਾ ਜਾਪ ਜਪਦੇ ਆਪਣੇ ਘਰਾਂ ਨੂੰ ਵਾਪਸ ਪਰਤਦੇ
ਜੈ ਕੈ ਸ਼੍ਰੀ ਗੁਰ ਸੁਜਸ ਬਿਥਾਰੇ
ਜਿੱਥੇ ਕਿੱਥੇ ਜਾਂਦੇ ਆ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਦਾ ਸੁਜਸ ਮਹਾਰਾਜ ਜੀ ਦੀ ਮਹਿਮਾ ਦਾ ਵਿਸਥਾਰ ਕਰਦੇ ਹਨ
ਬੋਰ ਰਬਾਬੀ ਕੀਰਤਨ ਗਾਵੇ
ਫਿਰ ਮਹਾਰਾਜ ਸੱਚੇ ਪਾਤਸ਼ਾਹ ਦੀ ਹਦੂਦ ਰਬਾਬੀ ਸਿੱਖ ਆ ਜਾਂਦੇ ਰਬਾਬੀ ਗੁਰਬਾਣੀ ਦਾ ਕੀਰਤਨ ਗਾਇਨ ਕਰਦੇ ਅੰਮ੍ਰਿਤ ਵੇਲੇ
ਸੁਨੇ ਬੀਚ ਸੰਗਤ ਹਰ ਖਾਵੇ
ਸੰਗਤ ਵਿਚ ਬੈਠਿਆ ਮਹਾਰਾਜ ਜੀ ਕੀਰਤਨ ਸੁਣਦੇ ਹਨ ਔਰ ਸਾਰੀ ਸੰਗਤ ਖੇੜੇ ਵਿਚ ਖਿੜਦੀ ਹੈ
ਬੈਠੇ ਰਹੇ ਸਿੰਘਾਸਨ ਫੇਰ
ਕੁਝ ਸਮਾਂ ਮਹਾਰਾਜ ਜੀ ਅੰਮ੍ਰਿਤ ਵੇਲੇ ਤੋਂ ਦੁਪਹਿਰ ਤੱਕ ਜਾਂ ਏਦਾਂ ਕਹਿ ਲਈਏ ਵੀ ਦਿਨ ਦਾ ਪਹਿਲਾ ਪਹਿਰ ਜਦੋਂ ਤੱਕ ਨਹੀਂ ਬੀਤ ਜਾਂਦਾ ਉਦੋਂ ਤੱਕ ਮਹਾਰਾਜ ਜੀ ਸੰਗਤ ਵਿਚ ਬੈਠੇ ਦਰਸ਼ਨ ਦਿੰਦੇ ਰਹਿੰਦੇ ਹਨ
ਸਿੱਖ ਸੰਗਤ ਸਭ ਦਰਸ਼ਨ ਹੇਰ
ਸਾਰੀਆਂ ਸਿੱਖ ਸੰਗਤਾਂ ਮਹਾਰਾਜ ਜੀ ਦੇ ਦਰਸ਼ਨ ਕਰਦੀਆਂ ਨੇ
ਦੋਹਰਾ ਸ਼੍ਰੀ ਗੁਰੂ ਨਾਨਕ ਕੀ ਸਦਾ ਚਰਚਾ ਕਰਤ ਉਦਾਰ
ਜਦੋਂ ਮਹਾਰਾਜ ਜੀ ਦਾ ਦੀਵਾਨ ਸਜਦਾ ਬਾਬਾ ਬੁੱਢਾ ਸਾਹਿਬ ਜੀ ਵਰਗੇ ਮਹਾਂਪੁਰਸ਼ ਗੁਰਸਿੱਖ ਆਉਂਦੇ ਤਾਂ ਗੁਰੂ ਅੰਗਦ ਸਾਹਿਬ ਗੁਰੂ ਨਾਨਕ ਸਾਹਿਬ ਦੀ ਚਰਚਾ ਕਰਦੇ ਮਹਾਰਾਜ ਗੁਰੂ ਨਾਨਕ ਸਾਹਿਬ ਦੀ ਕਥਾ ਕਹਿੰਦੇ ਸੁਣਦੇ
ਜਥਾ ਚਰਿੱਤਰ ਪਵਿੱਤਰ ਬਹੁ ਜਗ ਬਚਿੱਤਰ ਬਿਸਤਾਰ
ਕੋਈ ਦਿਨ ਐਸਾ ਨਹੀਂ ਸੀ ਹੁੰਦਾ ਜਿਸ ਦਿਨ ਕਿਤੇ ਗੁਰੂ ਨਾਨਕ ਸਾਹਿਬ ਦੀ ਬਾਤ ਨਾ ਚੱਲੀ ਹੋਵੇ ਰੋਜ਼ਾਨਾ ਮਹਾਰਾਜ ਜੀ ਦੀ ਸਭਾ ਵਿਚ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਚਰਿੱਤਰ ਉਹਨਾਂ ਦੇ ਚੋਜ ਉਹਨਾਂ ਦੀ ਉਚਾਰਨ ਕੀਤੀ ਅੰਮ੍ਰਿਤਮਈ ਬਾਣੀ ਦੀ ਵਿਚਾਰ ਹੁੰਦੀ
ਜੋ ਪਈ ਅਪਰ ਨ ਚਰਚਾ ਕੋਈ ਹੋਏ
ਹੋਰ ਨਹੀਂ ਕੋਈ ਚਰਚਾ ਹੁੰਦੀ ਮਹਾਰਾਜ ਜੀ ਦੇ ਦਰਬਾਰ ਵਿਚ ਕੇਵਲ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਚਰਚਾ ਹੁੰਦੀ ਉਹਨਾਂ ਦੀ ਬਾਣੀ ਦੀ ਚਰਚਾ ਵਿਚਾਰ ਹੁੰਦੀ ਹੋਰ ਕੋਈ ਚਰਚਾ ਮਹਾਰਾਜ ਜੀ ਦੇ ਦਰਬਾਰ ਚ ਨਹੀਂ ਚੱਲਦੀ
ਜਗ ਕਾਰਜ ਕੀ ਜੇਤਕ ਜੋਏ
ਸੰਸਾਰ ਦੇ ਧੰਦਿਆਂ ਦੀ ਜਗਤ ਦੇ ਜਿਤਨੇ ਕੰਮ ਕਾਰ ਨੇ ਉਹਨਾਂ ਦੀ ਕੋਈ ਗੱਲ ਨਹੀਂ ਹੁੰਦੀ
ਸੂਪਕਾਰ ਕਰ ਤਿਆਰ ਆਹਾਰੂ
ਜਦੋਂ ਸੁਬਹਾ 9 ਵੱਜ ਜਾਂਦੇ 9-10 ਵਜੇ ਦਾ ਸਮਾਂ ਹੋ ਜਾਂਦਾ ਇੰਨੇ ਨੂੰ ਸੂਪਕਾਰ ਕਹਿੰਦੇ ਨੇ ਲਾਂਗਰੀ ਨੂੰ ਲਾਂਗਰੀ ਆਉਂਦਾ ਮਹਾਰਾਜ ਜੀ ਦੇ ਕੋਲ ਪ੍ਰਸ਼ਾਦਾ ਭੋਜਨ ਤਿਆਰ ਕਰਕੇ
ਸਭ ਰਸ ਪਾ ਕੇ ਸਵਾਦ ਉਦਾਰੂ
ਗੁਰੂ ਅੰਗਦ ਸਾਹਿਬ ਜੀ ਦੇ ਲੰਗਰਾਂ ਵਿਚ ਬੇਅੰਤ ਰਸਾਂ ਵਾਲੇ ਭੋਜਨ ਪੱਕਦੇ ਇਹਦੇ ਬਾਬਤ ਭਾਈ ਸੱਤਾ ਜੀ ਔਰ ਭਾਈ ਬਲਵੰਡ ਜੀ ਨੇ ਗਵਾਹੀ ਦਿੱਤੀ ਹੈ ਕਿ ਰਸ ਅੰਮ੍ਰਿਤ ਖੀਰ ਘਿਆਲੀ ਲੰਗਰ ਦੌਲਤ ਵੰਡੀਐ ਰਸ ਅੰਮ੍ਰਿਤ ਖੀਰ ਘਿਆਲੀ ਗੁਰੂ ਸਾਹਿਬ ਜੀ ਦੇ ਲੰਗਰਾਂ ਵਿਚ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਲੰਗਰਾਂ ਵਿਚ ਲੰਗਰ ਵੰਡਿਆ ਜਾਂਦਾ ਤੇ ਘਿਓ ਵਾਲੀ ਖੀਰ ਵੰਡੀ ਜਾਂਦੀ ਜਿਹਦੇ ਚ ਘਿਓ ਪਾਇਆ ਜਾਂਦਾ ਦੇਸੀ ਕਿ ਭਜਨ ਬੰਦਗੀ ਸੁਬਹਾ ਤੋਂ ਜਿਹੜੇ ਬੈਠੇ ਅੰਮ੍ਰਿਤ ਵੇਲੇ ਤੋਂ ਕਰ ਰਹੇ ਗੁਰੂ ਦਰਬਾਰ ਵਿਚ ਤਨ ਚ ਖੁਸ਼ਕੀ ਆ ਜਾਂਦੀ ਕਿਉਂਕਿ ਸੁਭਾਵਕ ਹੈ ਜਿੰਨਾ ਲੰਮਾ ਸਮਾਂ ਕੋਈ ਸਾਧਨਾ ਚ ਬੈਠਦਾ ਤਨ ਚ ਖੁਸ਼ਕੀ ਵੱਧਦੀ ਹੈ ਗਰਮੀ ਵੱਧਦੀ ਹੈ ਉਸ ਖੁਸ਼ਕੀ ਨੂੰ ਨਿਵਾਰਨੇ ਵਾਸਤੇ ਘਿਓ ਪਾ ਕੇ ਖੀਰ ਵਰਤਾਈ ਜਾਂਦੀ ਤਾਂ ਜੋ ਤਨ ਤਰ ਹੋ ਜਾਏ ਤਰਾਵਟ ਮਿਲੇ ਸਿਰ ਨੂੰ ਦਿਮਾਗ ਨੂੰ ਸੁਰਤ ਨੂੰ ਸਰੀਰਾਂ ਚ ਬਲ ਭਰਿਆ ਰਹੇ ਏਦਾਂ ਮਹਾਰਾਜ ਜੀ ਦੇ ਲੰਗਰਾਂ ਵਿਚ ਲੰਗਰ ਕਈ ਪ੍ਰਕਾਰ ਦੇ ਰਸਾਂ ਦੇ ਤਿਆਰ ਹੁੰਦੇ
ਜਬ ਸੁਧ ਦੇ ਆਨ ਕਰ ਸੋਈ
ਜਦੋਂ ਸਾਰਾ ਲੰਗਰ ਸਜ ਕੇ ਤਿਆਰ ਹੋ ਜਾਣਾ ਥਾਲ ਤਿਆਰ ਹੋ ਜਾਣਾ ਮਹਾਰਾਜ ਜੀ ਦਾ ਫਿਰ ਲਾਂਗਰੀ ਨੇ ਆਉਣਾ ਗੁਰੂ ਅੰਗਦ ਸਾਹਿਬ ਜੀ ਦੇ ਚਰਨਾਂ ਵਿਚ ਆ ਕੇ ਬੇਨਤੀ ਕਰਨੀ
ਸ਼੍ਰੀ ਗੁਰ ਜੀ ਭਾਈ ਪਾਕ ਰਸੋਈ
ਮਹਾਰਾਜ ਜੀ ਭੋਜਨ ਤਿਆਰ ਹੈ ਰਸੋਈ ਸਿੱਧ ਹੋ ਗਈ ਯਾਨੀ ਕਿ ਲੰਗਰ ਪੱਕ ਗਿਆ
ਉੱਠ ਕਿਰਪਾਲ ਤੈ ਸੰਗ ਸਿਧਾਰੇ
ਕਿਰਪਾਲੂ ਸਤਿਗੁਰੂ ਜੀ ਸੁਣ ਕੇ ਫਿਰ ਉਸ ਲਾਂਗਰੀ ਦੇ ਨਾਲ ਚੱਲ ਪੈਂਦੇ
ਸਖਾ ਸਿੱਖ ਸੇਵਕ ਲੈ ਸਾਰੇ
ਕੱਲੇ ਨਹੀਂ ਜਾਂਦੇ ਸਾਰੇ ਸਿੱਖਾਂ ਨੂੰ ਸੰਗਤ ਨੂੰ ਸਭ ਨੂੰ ਨਾਲ ਲੈ ਕੇ ਮਹਾਰਾਜ ਜੀ ਜਾਂਦੇ
ਚਤੁਰ ਵਰਨ ਤੇ ਸਮਸਰ ਬੈਸੇ
ਚਾਰ ਵਰਨਾਂ ਦੇ ਲੋਕ ਭਾਵੇਂ ਖੱਤਰੀ ਨੇ ਚਤੁਰ ਵਰਨ ਦਾ ਮਤਲਬ ਹੁੰਦਾ ਚਾਰ ਵਰਨ ਖੱਤਰੀ ਬ੍ਰਾਹਮਣ ਸ਼ੂਦਰ ਵੈਸ਼ ਚਾਰੇ ਇੱਕ ਸਮਾਨ ਮਹਾਰਾਜ ਜੀ ਦੇ ਨਾਲ ਸੰਗਤ ਵਿਚ ਪੰਗਤ ਵਿਚ ਬੈਠਦੇ ਨੇ
ਜੈਸੇ ਰੰਕ ਰਾਵ ਪੀ ਤੈਸੇ
ਭਾਵੇਂ ਕੋਈ ਰਾਜਾ ਆਵੇ
ਉਹ ਵੀ ਉੱਥੇ ਬੈਠਾ ਤੇ ਭਾਵੇਂ ਕੋਈ ਭਿਖਾਰੀ ਆਵੇ ਉਹ ਵੀ ਉੱਥੇ ਬਰਾਬਰ ਬੈਠਾ ਹੈ।
ਮਾਟੀ ਕੇ ਬਾਸਨ ਹੋਏ ਸਾਰੇ,
ਮਿੱਟੀ ਦੇ ਭਾਂਡੇ ਹੀ ਖਾਲਸਾ ਜੀ ਬਹੁਤੇ ਹੁੰਦੇ ਸਨ ਪੁਰਾਣੇ ਸਮਿਆਂ ਵਿੱਚ। ਆ ਧਾਤਾਂ ਦੇ ਪਿੱਤਲ ਦੇ ਕਹਿਣ ਦੇ ਭਾਂਡੇ ਬਹੁਤ ਘੱਟ ਹੁੰਦੇ ਸਨ। ਮਿੱਟੀ ਦੇ ਭਾਂਡੇ ਜਿਹੜੇ ਕਹਿੰਦੇ ਉਹ ਸਭ ਦੇ ਵਿੱਚ ਵਰਤਾਏ ਜਾਂਦੇ।
ਪੱਤਰਨ ਮੈਂ ਅਚਲੇ ਆਰੇ,
ਮਿੱਟੀ ਦੇ ਭਾਂਡੇ ਵੀ ਬਹੁਤੇ ਸੂਖਮ ਹੀ ਹੁੰਦੇ ਸਨ, ਜ਼ਿਆਦਾ ਪੱਤਲ ਵਗੈਰਾ ਕਹਿੰਦੇ ਉਹ ਹੀ ਵਰਤਦੇ। ਕਹਿੰਦੇ ਪੱਤਲਾਂ ਵਿੱਚ ਸਾਰੀ ਸੰਗਤ, ਕੋਈ ਮਿੱਟੀ ਦਾ ਕਿਸੇ ਨੂੰ ਭਾਂਡਾ ਬਰਤਨ ਮਿਲ ਜੇ, ਕਿਸੇ ਨੂੰ ਕੋਈ ਕਹਿਣ ਦਾ ਮਿਲ ਗਿਆ, ਪਿੱਤਲ ਦਾ ਮਿਲ ਗਿਆ, ਜਿਵੇਂ ਜਿਵੇਂ ਕਿਸੇ ਨੂੰ ਬਰਤਨ ਮਿਲ ਗਏ ਉਹਦੇ ਚ ਭੋਜਨ ਛਕ ਲੈਂਦੇ।
ਜੋ ਚੌਂਕੇ ਮੈਂ ਅਚੇਰ ਸੋਈ,
ਕਈ ਐਸੇ ਵੀ ਆਉਂਦੇ ਸੀ ਜਿਹੜੇ ਕਹਿੰਦੇ ਜੀ ਅਸੀਂ ਇਹਨਾਂ ਨਾਲ ਬਰਾਬਰ ਬਹਿ ਕੇ ਨਹੀਂ ਖਾਣਾ, ਉਹ ਆਪਣਾ ਵੱਖਰਾ ਭੋਜਨ ਆਦਿਕ ਕਿਤੇ ਤਿਆਰ ਕਰਦੇ ਰਸੋਈ ਵਿੱਚ।
ਗੁਰੂ ਸਮੀਪ ਜਾਏ ਨੈ ਸੋਈ,
ਉਹਨਾਂ ਨੂੰ ਮਹਾਰਾਜ ਜੀ ਦੇ ਦਰਸ਼ਨ ਕਰਨ ਦੀ ਆਗਿਆ ਨਹੀਂ ਸੀ। ਮਹਾਰਾਜ ਕਹਿੰਦੇ ਜਿਹਨਾਂ ਭਾਈ ਪੰਗਤ ਵਿੱਚ ਬਹਿ ਕੇ ਭੋਜਨ ਛਕਣਾ ਉਹ ਹੀ ਦਰਸ਼ਨ ਕਰਨਗੇ, ਸਾਡੇ ਕੋਲ ਬਹਿਣ ਦਾ ਸੁਭਾਗ ਉਹਨਾਂ ਨੂੰ ਹੀ ਪ੍ਰਾਪਤ ਹੋਵੇਗਾ ਜਿਹੜੇ ਪੰਗਤ ਚ ਬੈਠ ਕੇ ਭੋਜਨ ਛਕਣਗੇ।
ਪੰਗਤ ਵਿੱਚ ਬੈਠ ਗੁਰ ਖਾਏ,
ਸਤਿਗੁਰੂ ਜੀ ਆਪ ਪੰਗਤ ਵਿੱਚ ਸੱਜ ਕੇ ਬੈਠ ਕੇ ਛਕਦੇ ਨੇ।
ਇੱਕ ਸਮਾਨ ਅਸਨ ਅਚਵਾਏ,
ਇੱਕ ਸਮਾਨ ਇਹ ਨਹੀਂ ਵੀ ਕਿਸੇ ਨਾਲ ਕੋਈ ਵਿਤਕਰਾ ਹੋਣਾ, ਸਭ ਨੂੰ ਇੱਕ ਸਮਾਨ ਬਰਾਬਰ ਬਿਠਾ ਕੇ ਭੋਜਨ ਛਕਾਇਆ ਜਾਂਦਾ ਹੈ।
ਪਾਇਸ ਹੋਵੇ ਵਿੱਚ ਰਸੋਈ,
ਖੀਰ ਮਹਾਰਾਜ ਜੀ ਦੇ ਲੰਗਰ ਵਿੱਚ ਨਿੱਤ ਤਿਆਰ ਹੁੰਦੀ ਹੈ ਪਾਤਸ਼ਾਹ ਦੇ। ਸੁਬਾ ਅੰਮ੍ਰਿਤ ਵੇਲੇ ਜਿਹੜਾ ਲੰਗਰ ਤਿਆਰ ਹੁੰਦਾ ਹੈ ਰੋਜ਼ਾਨਾ ਉਹਦੇ ਵਿੱਚ ਪਾਇਸ ਖੀਰ ਬਣਦੀ ਹੈ ਤੇ ਵਰਤਦੀ ਹੈ।
ਸੀਤ ਪ੍ਰਸ਼ਾਦ ਖਾਏ ਸਭ ਕੋਈ,
ਔਰ ਸਤਿਗੁਰਾਂ ਦਾ ਸੀਤ ਪ੍ਰਸ਼ਾਦ ਸੰਗਤ ਛਕਦੀ ਹੈ। ਮਹਾਰਾਜ ਜੀ ਦਾ ਭੋਗ ਲੱਗਿਆ ਭੋਜਨ ਬਹੁਤ ਸਾਰੇ ਗੁਰਸਿੱਖ ਭਾਵਨਾ ਨਾਲ ਛਕਦੇ ਕਿ ਗੁਰਦੇਵ ਦੀ ਰਸਨੀ ਲੈਕ ਹੋਇਆ ਭੋਜਨ ਪਵਿੱਤਰ ਹੈ।
ਪੁਨ ਜਲ ਪਾਨ ਚੋਰੀ ਕਰ ਲੇ,
ਫਿਰ ਭੋਜਨ ਛਕਣ ਤੋਂ ਬਾਅਦ ਠੰਡਾ ਜਲ ਮਹਾਰਾਜ ਜੀ ਛਕਦੇ ਚੂੜਾ ਕਰਦੇ।
ਉਠੇ ਗੁਰੂ ਪੁਨ ਏਵ ਕਰੇ,
ਔਰ ਆਪਣੇ ਸੁੰਦਰ ਹੱਥ ਤਗੜੇ ਕਰਕੇ ਧੋ ਕੇ ਗਰੀਬਨ ਬਾਜ ਪਾਤਸ਼ਾਹ ਜੀ ਉੱਠਦੇ ਹਨ।
ਗ੍ਰਾਮ ਬਾਲ ਕੇ ਲਹੇ ਬੁਲਾਏ,
ਔਰ ਕੁਝ ਸਮਾਂ ਪਾਤਸ਼ਾਹ ਬਿਰਾਜਦੇ, ਮੁੜ ਕੇ ਤੀਜਾ ਪਹਿਰ ਹੁੰਦਾ ਜਦੋਂ ਦੁਪਹਿਰ ਤੋਂ ਬਾਅਦ ਨਗਰ ਦੇ ਬੱਚਿਆਂ ਨੂੰ ਸਤਿਗੁਰਾਂ ਨੇ ਸੱਦ ਲੈਣਾ। ਇਹ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਗਰੀਬਨ ਬਾਜ ਪਾਤਸ਼ਾਹ ਦੀ ਉਹ ਦੂਰਅੰਦੇਸ਼ੀ ਬਿਰਤੀ ਹੈ ਕਿ ਜਿਹੜੀਆਂ ਕੌਮਾਂ ਆਪਣੇ ਬੱਚਿਆਂ ਨੂੰ ਸੰਭਾਲ ਲੈਂਦੀਆਂ ਹਨ ਉਹ ਕੌਮਾਂ ਲੰਮੇ ਸਮੇਂ ਤੱਕ ਸੰਸਾਰ ਚ ਸਥਿਰ ਰਹਿੰਦੀਆਂ ਨੇ। ਜਿਹੜੀਆਂ ਕੌਮਾਂ ਆਪਣੇ ਬੱਚਿਆਂ ਨੂੰ ਨਾ ਸੰਭਾਲ ਸਕਣ, ਆਪਣਾ ਵਿਰਸਾ ਆਪਣਾ ਸਿਧਾਂਤ ਆਪਣੇ ਬੱਚਿਆਂ ਤੱਕ ਨਾ ਪਹੁੰਚਾ ਸਕਣ, ਉਹ ਕੌਮਾਂ ਫਿਰ ਦੁਨੀਆਂ ਦੇ ਨਕਸ਼ੇ ਤੋਂ ਮਿਟਦੀਆਂ ਚਲੀਆਂ ਜਾਂਦੀਆਂ ਹਨ। ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਖਡੂਰ ਸਾਹਿਬ ਦੇ ਜਿਹੜੇ ਬਾਲਕ ਹੋਣੇ ਉਹ ਸੱਦ ਲੈਣੇ ਮਹਾਰਾਜ ਸੱਚੇ ਪਾਤਸ਼ਾਹ ਨੇ ਦੁਪਹਿਰ ਤੋਂ ਬਾਅਦ।
ਹਰਖ ਸ਼ੋਕ ਜਿਨ ਹੋਏ ਨਕਾਏ,
ਐਸੇ ਬਾਲਕ ਜਿਨ੍ਹਾਂ ਨੂੰ ਹਰਖ ਸੋਗ ਨਹੀਂ ਉਹਨਾਂ ਨੂੰ ਮਹਾਰਾਜ ਜੀ ਨੇ ਖੇਡਾਂ ਖਿਡਾਉਣੀਆਂ, ਉਹਨਾਂ ਨੂੰ ਕੁਸ਼ਤੀ ਕਰਾਉਣੀ, ਖੇਡ ਖਿਡਾਉਣੀ, ਫਿਰ ਮਹਾਰਾਜ ਜੀ ਨੇ ਉਹਨਾਂ ਨੂੰ ਗੁਰਮੁਖੀ ਵੀ ਪੜਾਉਣੀ। ਗੁਰਮੁਖੀ ਵਿਦਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪੜਾਉਣੀ। ਗੁਰਮੁਖੀ ਤਾਂ ਪਹਿਲੋਂ ਵੀ ਸੀ ਖਾਲਸਾ ਜੀ, ਗੁਰੂ ਅੰਗਦ ਦੇਵ ਸਾਹਿਬ ਜੀ ਨੇ ਗੁਰਮੁਖੀ ਨੂੰ ਤਰਤੀਬ ਦਿੱਤੀ ਹੈ। ਅੱਖਰ ਗੁਰਮੁਖੀ ਭਾਸ਼ਾ ਦੇ ਪਹਿਲੋਂ ਵੀ ਸਨ ਪਰ ਗੁਰਦੇਵ ਨੇ ਉਹਦੀ ਤਰਤੀਬ ਬਣਾਈ ਹੈ, ਜਿਵੇਂ ਆਪਾਂ ਅੱਜ ਕੱਲ 35 ਅੱਖਰ ਹੀ ਪੜ੍ਹਦੇ ਹਾਂ, ਇਹ ਸਾਰੀ ਤਰਤੀਬ ਮਹਾਰਾਜ ਗੁਰੂ ਅੰਗਦ ਦੇਵ ਸਾਹਿਬ ਜੀ ਸੱਚੇ ਪਾਤਸ਼ਾਹ ਨੇ ਬਣਾਈ ਹੈ। ਇਸ ਕਰਕੇ ਉਹਨਾਂ ਨੂੰ ਗੁਰਮੁਖੀ ਲਿਪੀ ਦਾ, ਗੁਰਮੁਖੀ ਲਿਪੀ ਦਾ ਪੈਦਾ ਕਰਨ ਵਾਲਾ ਸਾਹਿਬ ਮੰਨਿਆ ਜਾਂਦਾ ਹੈ, ਪਰ ਗੁਰਮੁਖੀ ਦਾ ਗੁਰੂ ਨਾਨਕ ਸਾਹਿਬ ਦੇ ਵੇਲੇ ਵੀ ਸੀ। ਪਾਤਸ਼ਾਹ ਨੇ ਉਹਨੂੰ ਤਰਤੀਬ ਦਿੱਤੀ ਨਗਰ ਦੇ ਬਾਲਕਾਂ ਨੂੰ ਸੱਦਣਾ ਜਿਨ੍ਹਾਂ ਨੂੰ ਕੋਈ ਹਰਖ ਸ਼ੋਗ ਨਹੀਂ।
300 ਮਿਲ ਕਰ ਖੇਲੇ ਖੇਲ,
ਬਾਲਕਾਂ ਨਾਲ ਬਾਲਕ ਹੀ ਹੋ ਜਾਣਾ ਸਤਿਗੁਰਾਂ ਨੇ, ਜਿਵੇਂ ਬਾਲਕਾਂ ਨੇ ਖੇਡਣਾ ਬਾਲਕਾਂ ਨਾਲ ਬਾਲਾਂ ਵਾਲੀਆਂ ਖੇਡਾਂ ਮਹਾਰਾਜ ਜੀ ਨੇ ਖੇਡਣੀਆਂ, ਉਹਨਾਂ ਨੂੰ ਕੁਸ਼ਤੀ ਕਰਾਉਣੀ, ਘੋਲ ਕਰਾਉਣਾ।
ਹੋਏ ਪ੍ਰਸੰਨ ਮਿਲੇ ਸਿਸ ਮੇਲ,
ਬੱਚੇ ਬੜੇ ਪ੍ਰਸੰਨ ਹੋ ਕੇ ਆਉਂਦੇ, ਉਹਨਾਂ ਨੂੰ ਵਧੀਆ ਪਦਾਰਥ ਵੀ ਸਤਿਗੁਰਾਂ ਨੇ ਛਕਾਉਣੇ,
ਤੇ ਖੇਡਾਂ ਦੇ ਵਿੱਚ ਹੁਣ ਬਾਲਕਾਂ ਨੂੰ ਖੇਡ ਪਿਆਰੀ ਹੁੰਦੀ ਹੈ ਤੇ ਉਹਨਾਂ ਨੇ ਸ਼ੌਂਕ ਨਾਲ ਮਹਾਰਾਜ ਜੀ ਕੋਲ ਚੱਲ ਕੇ ਆਉਣਾ।
ਪਹਿਰ ਤੀਸਰੋ ਏਵ ਬਿਤਾਵੇ,
ਦਿਨ ਦਾ ਜਿਹੜਾ ਤੀਸਰਾ ਪਹਿਰ ਹੈ ਉਹ ਮਹਾਰਾਜ ਜੀ ਬੱਚਿਆਂ ਨਾਲ ਏਦਾਂ ਬਤੀਤ ਕਰਦੇ।
ਪਹਿਲਵਾਨ ਤਬ ਗੁਰੂ ਬੁਲਾਵੇ,
ਪਹਿਲਵਾਨਾਂ ਨੂੰ ਸੱਦ ਲੈਣਾ ਮਹਾਰਾਜ ਜੀ ਨੇ ਮੱਲਾਂ ਨੂੰ, ਜਿੱਥੇ ਗੁਰਦੁਆਰਾ ਮੱਲ ਅਖਾੜਾ ਸਾਹਿਬ ਹੈ ਉੱਥੇ ਮੱਲਾਂ ਦੀ ਪਹਿਲਵਾਨਾਂ ਦੀ ਮਹਾਰਾਜ ਜੀ ਕੁਸ਼ਤੀ ਕਰਾਉਂਦੇ ਕਿ ਜਿਹੜੇ ਨੌਜਵਾਨ ਨੇ ਉਹ ਵੀ ਆਪਣੇ ਸਰੀਰ ਸੰਭਾਲਣ, ਜੇ ਸਰੀਰ ਨੂੰ ਸੰਭਾਲਣਗੇ ਕਈ ਤਰ੍ਹਾਂ ਦੀਆਂ ਬਾਦੀਆਂ ਤੋਂ ਬਚੇ ਰਹਿਣਗੇ। ਤੋ ਨਾਲੇ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਨੂੰ ਗੁਰਮਤਿ ਦ੍ਰਿੜ ਕਰਾਉਂਦੇ ਔਰ ਪਹਿਲਵਾਨ, ਕਿਉਂਕਿ ਆਉਣ ਵਾਲੇ ਸਮੇਂ ਵਿੱਚ ਜੰਗਾਂ ਯੁੱਧਾਂ ਦੇ ਵਿੱਚ ਫੁਰਤੀਲੇ ਸਰੀਰਾਂ ਦੀ ਲੋੜ ਪੈਣੀ ਸੀ। ਤੋ ਸਤਿਗੁਰੂ ਜੀ ਨੇ ਤਿਆਰੀਆਂ ਆਰੰਭ ਦਿੱਤੀਆਂ ਨੇ, ਪਹਿਲਵਾਨਾਂ ਨੂੰ ਸੱਦ ਕੇ ਪਾਤਸ਼ਾਹ ਨੇ ਉਹਨਾਂ ਦੇ ਪਾਸੋਂ ਕੁਸ਼ਤੀ ਕਰਾਉਣੀ।
ਮਿਲੀ ਆਏ ਬੋ ਪਰੇ ਅਖਾੜਾ,
ਪਹਿਲਵਾਨਾਂ ਨੇ ਆਉਣਾ ਅਖਾੜੇ ਪੈਣੇ ਕੁਸ਼ਤੀ ਵਿੱਚ, ਮੱਲਾਂ ਨੇ ਭਿੜਨਾ।
ਪਿਰੇ ਆਪ ਮੈਂ ਬਲ ਧਰ ਪਾਰਾ,
ਆਪਸ ਵਿੱਚ ਬਲ ਧਾਰਨ ਕਰਕੇ ਪਹਿਲਵਾਨ ਭਿੜਦੇ ਹਨ।
ਕਹਿ ਕਹਿ ਤਿੰਨੋ ਪਿਰਾਵਨ ਠਾਨੇ,
ਸਤਿਗੁਰੂ ਜੀ ਆਪ ਕਹਿ ਕੇ ਭਿੜਾਉਂਦੇ ਉਹਨਾਂ ਮੱਲਾਂ ਨੂੰ, ਕਹਿੰਦੇ ਤੂੰ ਭਿੜ ਬਈ ਤੂੰ ਭਿੜ, ਏਦਾਂ ਕੱਲੇ ਕੱਲੇ ਮੱਲ ਨੂੰ ਆਪ ਭਿੜਵਾਉਂਦੇ ਨੇ।
ਕੁਸ਼ਤੀ ਕਰਤ ਜੀਤ ਕੈ ਹਾਨੇ,
ਕਹਿੰਦੇ ਕੁਸ਼ਤੀ ਕਰਦਿਆਂ ਕਈ ਮੱਲ ਜਿੱਤ ਜਾਂਦੇ ਕਈ ਹਾਰਦੇ।
ਜਾਮ ਦਿਵਸ ਕੇ ਰਹੇ ਬੋਰੀ,
ਕਹਿੰਦੇ ਜਦੋਂ ਪੈਰ ਕ ਦਿਨ ਬਾਕੀ ਰਹਿ ਜਾਂਦਾ, ਸ਼ਾਮ ਦਾ ਵੇਲਾ ਆਹ ਵੇਲਾ ਹੋ ਜਾਂਦਾ।
ਸ੍ਰੀ ਗੁਰਦੇਵ ਤਜੇ ਤਿਸ ਠੋਰੀ,
ਪਾਤਸ਼ਾਹ ਉਹ ਜਗ੍ਹਾ ਛੱਡ ਕੇ ਆ ਜਾਂਦੇ ਮੱਲਾਂ ਦੇ ਪਹਿਲਵਾਨ ਵਾਲੀ ਜਗ੍ਹਾ।
ਸਭਾ ਵਿਖੇ ਸ਼ੁਭ ਆਸਨ ਬੈਸੀ,
ਸਭਾ ਵਿੱਚ ਆ ਕੇ ਬੈਠ ਜਾਣਾ ਭਾਈ ਬਾਲੇ ਨੇ ਕਥਾ ਕਰਨੀ, ਕੀਰਤਨੀਏ ਆ ਜਾਣੇ ਉਹਨਾਂ ਨੇ ਕੀਰਤਨ ਕਰਨਾ।
ਮੁਨ ਗਨ ਸਹਿਤ ਸ਼ੰਭੂ ਹੋਏ ਜੈਸੇ,
ਜਿਵੇਂ ਮੁਨੀਆਂ ਦੇ ਸਮੇਤ ਕੋਈ ਅਵਤਾਰੀ ਪੁਰਸ਼ ਬੈਠਦਾ ਹੈ, ਇਉਂ ਸਤਿਗੁਰੂ ਸੱਚੇ ਪਾਤਸ਼ਾਹ ਸਿੱਖਾਂ ਵਿੱਚ ਬੈਠਦੇ ਨੇ।
ਚੌਂ ਦਿਸ਼ ਪਰਵਾਰਤ ਸਿੱਖ ਆਏ,
ਚਾਰੇ ਪਾਸੇ ਮਹਾਰਾਜ ਜੀ ਦੇ ਸਿੱਖ ਆ ਕੇ ਘੇਰਾ ਪਾ ਕੇ ਬੈਠ ਜਾਂਦੇ ਨੇ।
ਰੁਚਰ ਰਬਾਬੀ ਰਾਗਨ ਗਾਏ,
ਸਿਆਣੇ ਰਬਾਬੀ ਆਉਂਦੇ ਆ ਕੇ ਰਾਗਾਂ ਵਿੱਚ ਕੀਰਤਨ ਕਰਦੇ ਸਤਿਗੁਰਾਂ ਦੇ ਦਰਬਾਰ ਵਿੱਚ।
ਸਕਲ ਪ੍ਰੇਮ ਕਰ ਸੁਨੇ ਸੁਦਾਸ,
ਜਿੰਨੇ ਸੰਗਤ ਜਿੰਨੇ ਸਤਿਗੁਰਾਂ ਦੇ ਦਾਸ ਸੇਵਕ ਸਭ ਪ੍ਰੇਮ ਸਹਿਤ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਦਰਬਾਰ ਵਿੱਚ ਕੀਰਤਨ ਸੁਣਦੇ ਹਨ।
ਜਿਨ ਤੇ ਬ੍ਰਿੰਦ ਵਿਕਾਰ ਬਿਨਾਸ਼,
ਐਸਾ ਕੀਰਤਨ ਹੈ ਖਾਲਸਾ ਜੀ ਜਿਸ ਕੀਰਤਨ ਨੂੰ ਸਰਵਣ ਕੀਤਿਆਂ ਮਨ ਦੇ ਅਨੇਕਾਂ ਵਿਕਾਰਾਂ ਦਾ ਵਿਨਾਸ਼ ਹੁੰਦਾ ਹੈ।
ਸੰਧਿਆ ਸਮੇ ਸੋ ਹੋਏ ਇਕਾਂਤ,
ਸੰਧਿਆ ਵੇਲੇ ਸ਼ਾਮ ਦੇ ਸਮੇਂ ਫਿਰ ਮਹਾਰਾਜ ਜੀ ਇਕਾਂਤ ਵਿੱਚ ਜਾਂਦੇ।
ਨਿਜ ਸਰੂਪ ਮੈਂ ਲੈ ਭਗਵੰਤ,
ਆਪਣੇ ਨਿਜ ਸਰੂਪ ਵਿੱਚ ਸਤਿਗੁਰੂ ਜੀ ਲੈ ਹੋ ਜਾਂਦੇ।
ਬੈਠੇ ਏਕਾਂ ਕੀ ਇੱਕ ਜਾਮ,
ਇੱਕ ਪਹਿਰ ਤੱਕ ਫਿਰ ਮਹਾਰਾਜ ਜੀ ਰਾਤ ਦੇ ਇਕਾਂਤ ਵਿੱਚ ਸਮਾਧੀ ਸਥਿਤ ਹੋ ਕੇ ਬੈਠੇ ਰਹਿੰਦੇ।
ਪੁਨ ਪਰਿਅੰਕ ਪਰ ਕਰੇ ਆਰਾਮ,
ਫਿਰ ਪਾਤਸ਼ਾਹ ਆਪਣੇ ਸੁਖਾਸਣਾ ਵਾਲੇ ਪਲੰਘੇ ਤੇ ਆਉਂਦੇ ਔਰ ਪਲੰਘੇ ਤੇ ਬਿਰਾਜਦੇ ਹਨ।
ਇਸ ਪ੍ਰਕਾਰ ਨਿਸ ਦਿਵਸ ਬਿਤਾਵੇ,
ਇਸ ਪ੍ਰਕਾਰ ਸਤਿਗੁਰਾਂ ਦਾ ਇਹ ਰਾਤ ਦਿਨ ਦੀ ਕਿਰਿਆ ਹੈ ਗੁਰੂ ਅੰਗਦ ਦੇਵ ਸਾਹਿਬ ਜੀ ਦੀ।
ਸਿੱਖਣ ਤੇ ਸਤਨਾਮ ਜਪਾਵੇ,
ਜਿੰਨੇ ਸਿੱਖ ਆਉਂਦੇ ਸਭ ਕੋਲੋਂ ਸੱਚੇ ਨਾਮ ਦਾ ਜਾਪ ਜਪਾਉਂਦੇ।
ਆਪਨ ਟਿਗ ਮਾਇਆ ਵਿਵਹਾਰ,
ਜਿਹੜਾ ਮਾਇਆ ਦਾ ਵਿਵਹਾਰ ਹੈ ਸੰਸਾਰ ਦਾ,
ਜ਼ਿਕਰ ਨਾ ਹੋਣ ਦਈ ਕਿਸ ਵਾਰ,
ਉਹਦਾ ਜ਼ਿਕਰ ਆਪਣੇ ਕੋਲ ਨਹੀਂ ਹੋਣ ਦਿੰਦੇ ਮਹਾਰਾਜ ਜੀ। ਜਿਹੜਾ ਮਾਇਆ ਦੇ ਵਿਵਹਾਰ ਨੇ ਉਹ ਬਾਹਰ ਹੀ ਮਹਾਰਾਜ ਜੀ ਕਹਿੰਦੇ, ਜਿਹਨੇ ਕੋਈ ਏਦਾਂ ਦਾ ਬਚਨ ਕਰਨਾ ਬਾਹਰ ਹੀ ਕਰੋ, ਇੱਥੇ ਕਈ ਭਾਈ ਬ੍ਰਹਮ ਚਰਚਾ ਕਰੋ, ਗੁਰੂ ਕੀ ਸੰਗਤ ਵਿੱਚ ਤਾਂ ਕੇਵਲ ਬ੍ਰਹਮ ਵਿਚਾਰ ਹੀ ਹੋਣੀ ਚਾਹੀਏ।
ਹਰਖ ਸੋਗ ਜੇਤਕ ਬਿਦ ਨਾਨਾ,
ਸੰਸਾਰ ਦੇ ਨਾਨਾ ਪ੍ਰਕਾਰ ਦੇ ਹਰਖ ਸੋਗ ਖੁਸ਼ੀਆਂ ਗਮੀਆਂ ਹੁੰਦੀਆਂ ਨੇ,
ਇਨ ਕੋ ਸਿੱਖ ਨ ਕਰੇ ਬਖਾਨਾ,
ਇਹਨਾਂ ਦਾ ਵਰਣਨ ਮਹਾਰਾਜ ਜੀ ਦੀ ਸਭਾ ਵਿੱਚ ਨਹੀਂ ਹੁੰਦਾ।
ਇੱਕ ਰਸ ਬ੍ਰਿਤੇ ਸਮਾਨ ਜਿਨ ਕੇਰੀ,
ਇੱਕ ਰਸ ਸਮਾਨ ਬ੍ਰਿਤੀ ਹੈ ਜਿਨ੍ਹਾਂ ਦੀ,
ਰਾਗ ਨ ਦ੍ਵੈਸ਼ ਮਿੱਤਰ ਨੈ ਬੈਰੀ,
ਜਿਨ੍ਹਾਂ ਅੰਦਰ ਨਾ ਰਾਗ ਹੈ ਨਾ ਦ੍ਵੈਸ਼ ਹੈ, ਨਾ ਕੋਈ ਮਿੱਤਰ ਤੇ ਨਾ ਕੋਈ ਬਗਾਨਾ ਨਜ਼ਰ ਆਉਂਦਾ,
ਸਦਾ ਆਨੰਦ ਪ੍ਰੇਮ ਰਸ ਪਾਗੇ,
ਸਦਾ ਹੀ ਆਨੰਦ ਤੇ ਪ੍ਰੇਮ ਦੇ ਰਸ ਵਿੱਚ ਸਤਿਗੁਰੂ ਭਿੱਜੇ ਰਹਿੰਦੇ ਹਨ।
ਸ਼੍ਰੀ ਨਾਨਕ ਜਸ ਸੋ ਨਿਤ ਲਾਗੇ,
ਧੰਨ ਗੁਰੂ ਨਾਨਕ ਸਾਹਿਬ ਦੇ ਜਸ ਵਿੱਚ ਹੀ ਲੱਗੇ ਰਹਿੰਦੇ ਗੁਰੂ ਅੰਗਦ ਸਾਹਿਬ, ਹਰ ਵੇਲੇ ਗੁਰੂ ਨਾਨਕ ਸਾਹਿਬ ਦੇ ਜਸ ਵਿੱਚ ਸੁਰਤ ਜੁੜੀ ਰਹਿੰਦੀ। ਉਧਰ ਗੋਰਖਨਾਥ ਆਦਿਕ ਸਿੱਧਾਂ ਦੇ ਵਿੱਚ ਵਿਚਾਰ ਚੱਲੀ ਕਿ ਗੁਰੂ ਨਾਨਕ ਸਾਹਿਬ ਦੀ ਜਗ੍ਹਾ ਤੇ ਗੁਰੂ ਅੰਗਦ ਸਾਹਿਬ ਬੈਠੇ ਨੇ, ਚਲੋ ਦਰਸ਼ਨ ਕਰੀਏ, ਉਹਨਾਂ ਵਰਗੇ ਹੀ ਨੇ ਜਾਂ ਕੋਈ ਫਰਕ ਹੈ, ਚੱਲ ਕੇ ਪਰਖੀਏ। ਸਿੱਧ ਮੰਡਲੀ ਆ ਰਹੀ ਹੈ ਮਹਾਰਾਜ ਜੀ ਦੇ ਪਾਸ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗਰੀਬ ਨਿਵਾਜ ਸਤਿਗੁਰਾਂ ਦੀ ਅੰਮ੍ਰਿਤਮਈ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿ
ਅਚੁੱਤ ਹੇ ਪਾਰ ਬ੍ਰਹਮ
ਅਬਨਾਸੀ ਅਗਨਾਸ,
ਹੇ ਪੂਰਨ ਹੇ ਸਰਬ
ਮੈਂ ਗੁਣ ਤਾਸ,
ਹੇ ਸੰਗੀ ਹੇ ਨਿਰੰਕਾਰ,
ਹੇ ਨਿਰਗੁਣ ਸਭ ਟੇਕ,
ਹੇ ਗੋਬਿੰਦ ਹੇ ਗੁਣ ਨਿਧਾਨ,
ਜਾਂ ਕੀ ਸਦਾ ਬਵੇਕ,
ਹੇ ਅਪਰੰਪਰ ਹਰ ਹਰੇ,
ਹੈ ਪੀਉ ਅਣਹਾਰ,
ਹੇ ਸੰਤ ਕੈ ਸਦਾ ਸੰਗ,
ਨਿਧਾਰਾਯਾਧਾਰ,
ਠਾਕੁਰ ਹਉ ਦਾਸ ਰੋ,
ਨਿਰਗੁਣ ਗੁਣ ਨਹੀਂ ਕੋਈ,
ਨਾਨਕ ਦੀ ਜੈ ਨਾਮ ਦਾ,
ਰਾਖੋਈਐ ਪਰੋਈ,
ਆਏ ਪ੍ਰਭ ਸ਼ਰਣਾਗਤੀ,
ਕਿਰਪਾ ਨਿਧ ਦਿਆਲੇ,
ਇਕ ਅੱਖਰ ਹਰ ਮਨ ਬਸਤ,
ਨਾਨਕ ਹੋਤੇ ਨਿਆਲ,
ਗੁਰੂ ਨਾਮ ਜਹਾਜ ਹੈ,
ਚੜੇ ਸੂਤਰੇ ਪਾਰ,
ਜੋ ਸ਼ਰਧਾ ਕਰ ਸੇਵੰਦੇ,
ਗੁਰ ਪਾਰੀ ਉਤਾਰ ਨਿਆਰ,
ਗੁਰੂ ਨਾਮ ਜਹਾਜ ਹੈ,
ਚੜੇ ਸੂਤਰੇ ਪਾਰ,
ਜੋ ਸ਼ਰਧਾ ਕਰ ਸੇਵੰਦੇ,
ਗੁਰ ਪਾਰੀ ਉਤਾਰ ਨਿਆਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।